ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਰਾਖਸ ਤੇਤੇ ਰਾਮਈਆ ਹਾਂ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰਾਖਸ ਮਾਇਆ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ। ਆਓ ਸਰਬੱਤ ਸੰਗਤਾਂ ਕਲਗੀਧਰ ਮਹਾਰਾਜ ਦੇ ਲਾਡਲੀ ਸੰਗਤ ਕਲਗੀਧਰ ਮਹਾਰਾਜ ਦਾ ਪਿਆਰਾ ਪੰਥ ਅਤੇ ਸਾਡੇ ਸਤਿਕਾਰਯੋਗ ਸਾਡੇ ਮਾਤਾ ਜੀ ਮਾਤਾ ਸਾਹਿਬ ਕੌਰ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਮਾਤਾ ਜੀ ਨੂੰ ਪਿਆਰ ਸਤਿਕਾਰ ਨਾਲ ਪਿਤਾ ਜੀ ਨੂੰ ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਰਬੱਤ ਮਾਈ ਭਾਈ ਫੇਰ ਅੱਗੇ ਹੋਰ ਜੋ ਪ੍ਰਸੰਗ ਹੈ ਮਾਤਾ ਜੀ ਦਾ ਕੁਝ ਨਾਲ ਸੰਬੰਧਿਤ ਪ੍ਰਸੰਗ ਹੁੰਦੇ ਨੇ ਉਹਨਾਂ ਦੇ ਨਾਲ ਆਪਾਂ ਨੂੰ ਬਹੁਤ ਕੁਝ ਅੱਗੇ ਗਿਆਨ ਹੋ ਜਾਂਦਾ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ ਮਾਤਾ ਜੀ ਦਾ ਜੀਵਨ ਆਪਾਂ ਸ਼ਰਵਣ ਕਰ ਰਹੇ ਹਾਂ। ਸੋ ਇੱਕ ਦਿਨ ਮਾਤਾ ਸਾਹਿਬ ਕੌਰ ਜੀ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਾਸਤਰਾਂ ਨੂੰ ਸਾਫ ਕਰਕੇ ਪਲੰਗ ਦੇ ਸਜਾ ਕੇ ਉੱਪਰ ਅਤੇ ਪਾਠ ਕਰਕੇ ਅੰਦਰ ਗਏ ਤਾਂ ਮਾਤਾ ਸੁੰਦਰ ਕੌਰ ਦੇ ਜੋ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਇੱਕ ਅਜੀਤ ਸਿੰਘ ਪਾਲਕ ਭਾਵ ਪਾਲਤੂ ਜੋ ਪਾਲਿਆ ਸੀ ਗੋਦ ਲੈ ਕੇ ਪੁੱਤਰ ਸੋ ਪਾਲਤੂ ਪੁੱਤਰ ਅਜੀਤ ਸਿੰਘ ਨੇ ਉਹ ਸ਼ਸਤਰ ਉਠਾ ਕੇ ਆਪਣੇ ਗਲ ਵਿਚ ਪਾ ਲਏ। ਨਿਆਣਿਆਂ ਦੀ ਨਿਆਣੀ ਮੱਤ ਗੁਰੂ ਸਾਹਿਬ ਨੇ ਬਚਨ ਵੀ ਕੀਤਾ ਸੀ ਵੀ ਨਾ ਇਹਨਾਂ ਨੂੰ ਤੁਸੀਂ ਪਾਲੋ ਇਹ ਤੁਹਾਨੂੰ ਦੁਖੀ ਕਰੇਗਾ। ਪਰ ਮੋਹ ਮਾਇਆ ਮਮਤਾ ਪਤਾ ਨਹੀਂ ਕਿਸ ਪ੍ਰਕਾਰ ਇਹ ਕਾਰਜ ਬਣੇ ਆ ਜਾਂ ਮਹਾਰਾਜ ਜਾਣਨ ਕਿ ਮਾਤਾ ਜੀ ਨੇ ਪਾਲ ਹੀ ਲਿਆ ਪਰ ਇਹ ਨੁਕਸਾਨ ਤੇ ਨੁਕਸਾਨ ਕਰਦਾ ਗਿਆ। ਸੇਵਾਦਾਰ ਨੇ ਰੋਕਿਆ ਤਾਂ ਹੰਕਾਰੀ ਅਜੀਤ ਸਿੰਘ ਉਸ ਨਾਲ ਝਗੜ ਪਿਆ ਤੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਜਾਨਸ਼ੀਨ ਹਾਂ ਅਤੇ ਇਹ ਸ਼ਸਤਰ ਸਜਾਉਣ ਦਾ ਮੇਰਾ ਹੱਕ ਹੈ। ਸੇਵਾਦਾਰ ਅਤੇ ਅਜੀਤ ਸਿੰਘ ਦੇ ਝਗੜੇ ਦੀ ਉੱਚੀ ਉੱਚੀ ਆਵਾਜ਼ ਸੁਣ ਕੇ ਦੋਵੇਂ ਮਾਤਾਵਾਂ ਆ ਗਈਆਂ ਅਤੇ ਉਸ ਨੂੰ ਸ਼ਸਤਰ ਪਾਉਣ ਤੋਂ ਰੋਕਿਆ ਤਾਂ ਅਜੀਤ ਸਿੰਘ ਨੇ ਮਾਤਾ ਸਾਹਿਬ ਕੌਰ ਜੀ ਦੀ ਨਾਰਾਜ਼ਗੀ ਨੂੰ ਨਾ ਸਹਾਰਦੇ ਹੋਏ ਆਪਣੀ ਕਟਾਰ ਕੱਢ ਲਈ ਤੇ ਮਾਤਾ ਜੀ ਨੂੰ ਮਾਰਨ ਹੀ ਲੱਗਿਆ ਸੀ ਕਿ ਕੋਲ ਖੜੇ ਹੋਏ ਸਿੱਖਾਂ ਨੇ ਵਿਚ ਪੈ ਕੇ ਗੱਲ ਰਫਾ ਦਫਾ ਕਰਵਾ ਦਿੱਤੀ। ਸਮਾਂ ਦੇਖਣਾ ਪੈਂਦਾ। ਆਪਾਂ ਇਸ ਚੀਜ਼ ਨੂੰ ਸੁਣ ਕੇ ਦੁਖੀ ਹੁੰਦੇ ਹਾਂ ਪਰ ਉਹ ਸਮਾਂ ਦੇਖੋ ਕਿ ਮਾਤਾਵਾਂ ਨੇ ਕਿੰਨੇ ਮਹਾਰਾਜ ਜੀ ਤੋਂ ਬਾਅਦ ਕਈ ਪ੍ਰਕਾਰ ਦੇ ਐਸੇ ਕਸ਼ਟ ਸਹਾਰੇ। ਜੇ ਕਲਗੀਧਰ ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਤਿਆਗ ਕੀਤਾ ਮਾਤਾਵਾਂ ਨੇ ਬਹੁਤ ਦੁੱਖ ਦੇਖੇ ਨੇ। ਮਾਤਾ ਜੀ ਇਹਨਾਂ ਸ਼ਸਤਰਾਂ ਵਿਚੋਂ ਨਿਤ ਆਪਣੇ ਪਤੀ ਗੁਰੂ ਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਸਨ। ਉਸ ਸਮੇਂ ਮਾਤਾ ਸਾਹਿਬ ਕੌਰ ਜੀ ਕੋਲ ਸਤਿਗੁਰੂ ਦੇ ਸ਼ਸਤਰਾਂ ਦਾ ਅਪਮਾਨ ਨਾਲ ਸਹਾਰਿਆ ਗਿਆ ਤੇ ਅਜੀਤ ਸਿੰਘ ਦੀ ਕਾਰਵਾਈ ਨੂੰ ਉਨ੍ਹਾਂ ਨੇ ਗੁਰੂ ਦੀ ਮਤ ਤੇ ਪ੍ਰਤੀਕੂਲ ਸਮਝਿਆ ਤੇ ਮਾਤਾ ਜੀ ਦੇ ਫਿਰ ਹੁਣ ਜਦੋਂ ਸ਼ਸਤਰਾਂ ਦੀ ਨਰਾਦਰੀ ਕਰਤੀ, ਸ਼ਸਤਰ ਛੇਵੇਂ ਪਾਤਸ਼ਾਹ ਦੇ ਨੇ, ਮਹਾਰਾਜ ਨੇ ਕਿਹਾ ਸੀ ਸਾਡਾ ਰੂਪ ਸਮਝਣਾ, ਇੱਕ ਤਰ੍ਹਾਂ ਦੀ ਗੁਰੂ ਦੀ ਨਰਾਦਰੀ ਹੋ ਗਈ ਨਾ। ਮਾਤਾ ਜੀ ਦੇ ਫਿਰ ਮੁੱਖੋਂ ਬਚਨ ਨਿਕਲ ਗਿਆ ਵੀਰ ਰਸ ਚ ਆ ਕੇ। ਭਾਈ ਸੰਤੋਖ ਸਿੰਘ ਜੀ ਨੇ ਮਾਤਾ ਦੇ ਬਚਨ ਨੂੰ ਇਸ ਤਰ੍ਹਾਂ ਲਿਖਿਆ, ਨਹਿ ਜਵਾਨੀ ਕੋ ਭੋਗਨ ਕਰੈ। ਮਾਤਾ ਜੀ ਕਹਿੰਦੇ ਜਾ ਤੂੰ ਫਿਰ ਜੇ ਇੰਨਾ ਮਾਣ ਕਰਦਾ ਗੁਰੂ ਦੇ ਸ਼ਸਤਰਾਂ ਦੀ ਨਰਾਦਰੀ ਕਰਦਾ, ਆਪਣੀ ਮਾਤਾ ਉੱਤੇ ਹੀ ਕਟਾਰ ਚੱਕਦਾ, ਜਾਂ ਜਵਾਨੀ ਨਾ ਭੋਗੇਗਾ ਤੂੰ। ਦੁੱਖ ਤੇ ਧਰਮ ਹਾਰ ਕਰ ਮਰੈ, ਤੂੰ ਸਾਰਾ ਧਰਮ ਵੀ ਹਾਰ ਕੇ ਮਰੇਗਾ, ਦੁਖੀ ਹੋ ਕੇ ਮਰੇਗਾ। ਹੋਈ ਦੁਰਦਸ਼ਾ ਪੁਰ ਮਹਿ ਤੇਰੀ, ਮਰਹਿ ਕਮੌਤ ਨਾਰ ਨਰ ਹੇਰੀ। ਕਹਿੰਦੇ ਤੇਰੀ ਬਹੁਤ ਬੁਰੀ ਹਾਲਤ ਹੋਵੇਗੀ, ਸ਼ਹਿਰ ਦੇ ਵਿਚ ਕਮੌਤੇ ਮਰੇਗਾ ਤੂੰ। ਹੁਣ ਬਚਨ ਨਿਕਲ ਗਿਆ, ਮਾਤਾ ਜੀ ਤਾਂ ਤੁਹਾਨੂੰ ਪਤਾ ਜੇ ਬਚਨ ਹੋ ਜੇ ਇਕ ਵਾਰ ਕੌਣ ਟਾਲ ਸਕਦਾ ਫਿਰ, ਕਿਉਂਕਿ ਸ੍ਰਿਸ਼ਟੀ ਦੀ ਰਚਨਹਾਰ ਮਾਤਾ ਆਪ ਹੀ ਹੈ। ਇਹ ਤਾਂ ਇਕ ਵੱਖਰੀ ਗੱਲ ਆ ਵੀ ਕਿਸੇ ਨੂੰ ਇਹ ਭੇਦ ਨਹੀਂ ਦਿੱਤਾ ਉਨ੍ਹਾਂ ਨੇ। ਸੋ ਅਜੀਤ ਸਿੰਘ ਦੇ ਗੁਰੂ ਘਰ ਵਿਚ ਆਉਣ ਸਬੰਧੀ ਇਤਿਹਾਸਕਾਰਾਂ ਨੇ ਲਿਖਿਆ ਕਿ ਮਾਤਾ ਸੁੰਦਰੀ ਜੀ ਦਾ ਇਕੋ ਪੁੱਤਰ ਜੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸਨ, ਜੋ ਪਿਤਾ ਦੀ ਹਜੂਰੀ ਵਿਚ ਚਮਕੌਰ ਦੇ ਜੰਗ ਵਿਚ ਸ਼ਹੀਦ ਹੋਏ ਸਨ, ਇਕ ਦਿਨ ਸੰਗਤ ਵਿਚ ਮਾਤਾ ਸੁੰਦਰ ਕੌਰ ਜੀ ਨੇ ਇਕ 5 ਸਾਲ ਦਾ ਬਾਲਕ ਦੇਖਿਆ ਤਾਂ ਉਹਦੀ ਸ਼ਕਲ ਬਾਬਾ ਅਜੀਤ ਸਿੰਘ ਜੀ ਨਾਲ ਮਿਲਦੀ ਤੱਕ ਕੇ ਉਹਨੂੰ ਗੋਦ ਲੈ ਲਿਆ ਅਤੇ ਉਹਦੇ ਮਾਪਿਆਂ ਦੀ ਪ੍ਰਵਾਨਗੀ ਲਈ ਉਹਨੂੰ ਪਾਲਤੂ ਪੁੱਤਰ ਬਣਾ ਲਿਆ। ਸੰਗਤਾਂ ਵੀ ਉਸਦਾ ਸਤਿਕਾਰ ਕਰਨ ਲੱਗ ਪਈਆਂ। ਜਦੋਂ ਗੁਰੂ ਮਹਾਰਾਜ ਬਹਾਦਰ ਸ਼ਾਹ ਦੇ ਸੱਦੇ ਉੱਤੇ ਦਿੱਲੀ ਪਹੁੰਚੇ ਤਾਂ ਮਾਤਾ ਸੁੰਦਰ ਕੌਰ ਜੀ ਆਪਣੇ ਪਾਲਤੂ ਅਜੀਤ ਸਿੰਘ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ ਪਹੁੰਚੇ ਤੇ ਕਿਹਾ ਇਹ ਆਪ ਦਾ ਪੁੱਤਰ ਅਜੀਤ ਸਿੰਘ ਹੈ। ਗੁਰੂ ਜੀ ਨੇ ਬੱਚੇ ਨੂੰ ਤੱਕ ਕੇ ਕਿਹਾ, ਨਿਜ ਸੁਤ ਹੋ ਤਨ ਪੁੱਤ ਪਰਾਏ, ਧਨ ਖੋਵੈ ਦੁਖ ਦੇ ਹੈ, ਸਤ ਬਚਨ ਸੋ ਗੁਰ ਕਾ ਕੀਓ, ਦੇ ਦੁਖ ਮਰਿਓ ਵੈ ਹੈ। ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖਿਆ ਤੇ ਸੂਰਜ ਪ੍ਰਕਾਸ਼ ਦੀ ਕਥਾ ਵਿਚ ਜਿਹੜੀ ਅੰਮ੍ਰਿਤ ਬਾਣੀ ਸੀ ਡੀ ਪਹਿਲਾਂ ਭਰੀਆਂ ਸੀ 40 ਘੰਟੇ ਦੀ ਕਥਾ 10ਵੇਂ ਪਾਤਸ਼ਾਹ ਦੀ, ਉਹਦੇ ਚ ਹੈਗੀ ਹੈ, ਉਹਦੇ ਵਿਚ ਵੀ ਇਹ ਪ੍ਰਸੰਗ ਆ ਚੁੱਕਿਆ। ਸੋ ਮਾਤਾ ਸੁੰਦਰ ਕੌਰ ਜੀ ਨੇ ਨਾ ਕੇਵਲ ਉਹ ਪੁੱਤਰ ਨੂੰ ਕਰਕੇ ਪਾਲਿਆ ਬਲਕਿ ਉਹਦੀ ਸ਼ਾਦੀ ਵੀ ਕਰਾਈ ਤੇ ਉਹਦਾ ਇਕ ਪੁੱਤਰ ਹਠੀ ਸਿੰਘ ਹੋਇਆ। ਅੱਗੇ ਉਹਦਾ ਸ਼ਾਦੀ ਵੀ ਹੋਈ, ਹਠੀ ਸਿੰਘ ਪੁੱਤਰ ਵੀ ਹੋਇਆ। ਉਹ ਬੇਅੰਤ ਧਨ ਅਤੇ ਸ਼ਾਹੀ ਸਨਮਾਨ ਪਾ ਕੇ ਹੰਕਾਰਿਆ ਗਿਆ ਤੇ ਅਈਆਂ ਮਾੜੀਆਂ ਹਰਕਤਾਂ ਕੀਤੀਆਂ ਕਿ ਮਾਤਾ ਜੀ ਨੂੰ ਦੁਖੀ ਹੋ ਕੇ ਫਿਟਕਾਰ ਨਾ ਪਿਆ। ਇਹ ਕਹਾਣੀ ਪ੍ਰਚਲਿਤ ਹੈ ਕਿ ਫਰਕਸ਼ੀਅਰ ਦੇ ਰਾਜ ਸਮੇਂ ਇਕ ਮੰਨਿਆ ਪ੍ਰਮੰਨਿਆ ਫਕੀਰ ਬੇਨਵਾ ਅਜੀਤ ਸਿੰਘ ਦੇ ਬੰਦਿਆਂ ਹੱਥੋਂ ਮਾਰਿਆ ਗਿਆ। ਉਹਦੀ ਲਾਸ਼ ਇਕ ਖੂਹ ਚੋਂ ਮਿਲੀ। ਬਾਦਸ਼ਾਹ ਨੇ ਇਹਦਾ ਸਖ਼ਤ ਨੋਟਿਸ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੇਸ਼ ਕਰਨ ਦਾ ਹੁਕਮ ਦਿੱਤਾ। ਅਜੀਤ ਸਿੰਘ ਬੁੱਧੀ ਦਾ ਤਾਂ ਮਲੀਨ ਹੋ ਹੀ ਚੁੱਕਾ ਸੀ, ਇਸ ਲਈ ਉਹਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਆਪਣੇ ਕੇਸ ਕਤਲ ਕਰਵਾ ਕੇ ਇਕ ਥਾਲ ਵਿਚ ਧਰ ਕੇ ਉਤੇ 5 ਮੋਹਰਾਂ ਰੱਖ ਕੇ ਸ਼ਾਹ ਕੋਲ ਭੇਟਾਂ ਭੇਜੀਆਂ। ਇਹ ਤੱਕ ਕਿ ਸ਼ਾਹ ਨਹੀਂ ਭਤੀਜਿਆ ਅਤੇ ਉਹਨੂੰ ਗ੍ਰਿਫ਼ਤਾਰ ਕਰਕੇ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਮਾਤਾ ਨੇ ਕਹਿਤਾ ਸੀ ਨਾ ਬੇਧਰਮਾ ਹੋ ਕੇ ਮਰੇਗਾ। ਦੋਵੇਂ ਮਾਤਾਵਾਂ ਇਹ ਸੁਣ ਕੇ ਅੱਤ ਦੁਖੀ ਹੋਈਆਂ। ਉਹਨੂੰ ਫਟਕਾਰ ਕੇ ਮੂੰਹ ਲਾਉਣ ਤੋਂ ਇਨਕਾਰ ਕਰਦੇ ਹੋਏ ਸੰਗਤਾਂ ਨੂੰ ਵੀ ਉਸ ਨਾਲ ਮੂੰਹ ਲੱਗਣ ਤੋਂ ਰੋਕ ਦਿੱਤਾ, ਕਿਉਂਕਿ ਉਹਨੇ ਗੁਰੂ ਜੀ ਦੀ ਮੋਹਰ ਕੇਸਾਂ ਦੀ ਬੇਅਦਬੀ ਕੀਤੀ ਹੈ। ਸੋ ਅਜੀਤ ਸਿੰਘ ਨੇ ਗ੍ਰਿਫ਼ਤਾਰੀ ਵਿਰੁੱਧ ਇਕ ਹਵੇਲੀ ਦਾ ਸਹਾਰਾ ਲਿਆ ਜਿੱਥੇ ਸ਼ਾਹੀ ਕਰਮਚਾਰੀਆਂ ਨਾਲ ਟੱਕਰ ਹੋਣ ਤੇ ਕਈ ਸਿੰਘ ਸ਼ਹੀਦ ਹੋ ਗਏ। ਉਹ ਉਥੋਂ ਨੱਸ ਕੇ ਇਕ ਕਲਾਲ ਦੇ ਘਰੇ ਜਾ ਕੇ ਛੁਪ ਗਿਆ ਤੇ ਪਤਨੀ ਤੇ ਪੁੱਤਰ ਹਠੀ ਸਿੰਘ ਨੂੰ ਮਾਤਾ ਸੁੰਦਰ ਕੌਰ ਕੋਲ ਭੇਜ ਦਿੱਤਾ। ਸੋ ਅਜੀਤ ਸਿੰਘ ਨੂੰ ਪੁਲਿਸ ਨੇ ਕਲਾਲ ਦੇ ਘਰੋਂ ਗ੍ਰਿਫ਼ਤਾਰ ਕੀਤਾ ਤੇ ਬਾਦਸ਼ਾਹ ਫਰਕਸ਼ੀਅਰ ਦੇ ਹੁਕਮ ਨਾਲ ਹਾਥੀ ਦੇ ਪੈਰ ਨਾਲ ਬੰਨ੍ਹ ਕੇ ਦਿੱਲੀ ਦੇ ਬਾਜ਼ਾਰਾਂ ਵਿਚ ਘਸੀਟਿਆ ਤੇ ਅਖੀਰ ਹਾਥੀ ਦੇ ਪੈਰ ਹੇਠ ਉਹਦਾ ਸਿਰ ਫਿੱਸਿਆ ਗਿਆ। ਇਸ ਤਰ੍ਹਾਂ ਉਹ ਭੈੜੀ ਮੌਤ ਮਰਿਆ। ਮਾਤਾ ਨੇ ਬਚਨ ਕੀਤਾ ਸੀ ਕਮੌਤੇ ਮਰੇਗਾ ਬੇਧਰਮਾ ਹੋ ਕੇ, ਉਹ ਬਚਨ ਦੇਖੋ ਉਸੇ ਤਰ੍ਹਾਂ ਹੀ ਪੂਰਾ ਹੋਇਆ। ਸੋ ਮਾਤਾ ਸੁੰਦਰ ਕੌਰ ਨੇ ਸੋਚ ਕੇ ਉਹ ਦਿੱਲੀ ਵਿਚ ਸ਼ਾਹੀ ਅਤਿਆਚਾਰਾਂ ਤੋਂ ਉਸਦੀ ਇਸ ਪ੍ਰਕਾਰ ਪਤਨੀ ਤੇ ਪੁੱਤਰ ਨੂੰ ਨਹੀਂ ਬਚਾ ਸਕਣਗੇ, ਆਪ ਉਨ੍ਹਾਂ ਦੋਹਾਂ ਨੂੰ ਨਾਲ ਲੈ ਕੇ ਮਥੁਰਾ ਚਲੇ ਗਏ। ਬਾਅਦ ਵਿਚ ਮਾਤਾ ਸਾਹਿਬ ਕੌਰ ਜੀ ਵੀ ਸੰਕਟ ਸਮੇਂ ਵੱਡੀ ਜੋ ਵੱਡੇ ਭੈਣ ਜੀ ਮਾਤਾ ਸੁੰਦਰ ਕੌਰ ਦੇ ਸੱਦੇ ਤੇ ਮਥੁਰਾ ਗਏ ਅਤੇ ਦੋਵੇਂ ਮਾਤਾਵਾਂ ਕਾਫੀ ਸਮੇਂ ਉੱਥੇ ਇਕੱਠੀਆਂ ਰਹੀਆਂ। ਪਰ ਅਜੀਤ ਸਿੰਘ ਦਾ ਪੁੱਤਰ ਹਠੀ ਸਿੰਘ ਵੀ ਵੱਡਾ ਹੋ ਕੇ ਪਿਓ ਵਰਗਾ ਨਿਕਲਿਆ। ਉਸ ਨੇ ਮਾਤਾਵਾਂ ਵੱਲੋਂ ਸਤਸੰਗ ਲਈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜੋ ਧਰਮਸ਼ਾਲਾ ਬਣਵਾਈ ਗਈ ਸੀ ਉਸ ਤੇ ਗੁਰੂ ਨਾਨਕ ਦੇਵ ਜੀ ਦਾ ਨਾਂ ਮਿਟਾ ਕੇ ਆਪਣੇ ਨਾਂ ਦਾ ਫੱਟਾ ਲਾ ਕੇ ਖੁਦ ਗੁਰੂ ਬਣ ਬੈਠਿਆ। ਮਾਤਾਵਾਂ ਨੇ ਉਹਨੂੰ ਫਟਕਾਰਿਆ ਤੇ ਉਹ ਭਰ ਜਵਾਨੀ ਵਿਚ ਸਰਕਾਰੀ ਕਰਮਚਾਰੀਆਂ ਹੱਥੋਂ ਮਾਰਿਆ ਗਿਆ। ਭਾਈ ਕਾਹਨ ਸਿੰਘ ਜੀ ਨਾਭਾ ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ ਸਬੰਧੀ ਇਸ ਤਰ੍ਹਾਂ ਜਾਣਕਾਰੀ ਦਿੰਦੇ ਆ ਮਹਾਨ ਕੋਸ਼ ਦੇ ਵਿਚ 48 ਇਹ ਪੇਜ ਦੇ ਉੱਤੇ 48 ਪੰਨਾ ਹੈ ਭਾਸ਼ਾ ਭਾਗ ਦਾ ਛਾਪਿਆ ਮਹਾਨ ਕੋਸ਼। ਇੱਕ ਸੁਨਿਆਰੇ ਦਾ ਪੁੱਤਰ ਜਿਸ ਨੂੰ ਮਾਤਾ ਸੁੰਦਰੀ ਜੀ ਨੇ ਸ੍ਰੀ ਅਜੀਤ ਸਿੰਘ ਜਿਹੀ ਸ਼ਕਲ ਦਾ ਬੱਚਾ ਦੇਖ ਕੇ ਪੁੱਤਰ ਬਣਾਇਆ। ਦਸ਼ਮੇਸ਼ ਜੀ ਨੇ ਜੋ ਸ਼ਸਤਰ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ੇ ਸਨ ਉਨ੍ਹਾਂ ਨੂੰ ਅਜੀਤ ਸਿੰਘ ਨੇ ਇਕ ਵੇਰ ਆਪਣੇ ਅੰਗਾਂ ਤੇ ਸਜਾਇਆ ਤੇ ਕੇਸਾਂ ਦੀ ਬੇਅਦਬੀ ਕਰ ਲਈ। ਇਸ ਤੇ ਮਾਤਾ ਸੁੰਦਰੀ ਜੀ ਨੇ ਤਿਆਗ ਦਿੱਤਾ। ਇਕ ਬੇਨਵੇ ਫਕੀਰ ਦੇ ਮਾਰਨ ਦੇ ਅਪਰਾਧ ਵਿਚ ਇਸ ਦਾ ਸਿਰ ਲਾ ਕੇ ਬਾਦਸ਼ਾਹ ਫਰਕਸ਼ੀਅਰ ਨੇ ਅਜੀਤ ਸਿੰਘ ਨੂੰ ਸੰਮਤ 1775 ਬਿਕਰਮੀ ਸਨ 1718 ਈਸਵੀ ਵਿਚ ਕਤਲ ਕਰਵਾ ਦਿੱਤਾ। ਇਹਦਾ ਦੇਵਰਾ ਸਬਜ਼ੀ ਮੰਡੀ ਕੋਲ ਦਿੱਲੀ ਚ ਬਣਿਆ ਹੋਇਆ ਹੈ। ਨਾਜ਼ਕ ਦੌਰ ਐਸਾ ਆਇਆ ਕਿ ਕਲਗੀ ਧਰਮਾਰਾ ਸੱਚੇ ਪਾਤਸ਼ਾਹ ਦੇ ਸੱਚਖੰਡ ਗਮਨ ਤੋਂ ਬਾਅਦ ਦੇਸ਼ ਦੇ ਰਾਜਸੀ ਹਾਲਾਤ ਫਿਰ ਬਦਲ ਗਏ ਅਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜੋ ਗੁਰੂ ਘਰ ਦਾ ਸਤਿਕਾਰ ਕਰਨ ਲੱਗ ਪਿਆ ਸੀ ਤੇ ਅੱਖਾਂ ਫੇਰ ਲਈਆਂ ਉਹਨੇ। ਗੁਰੂ ਪਰਿਵਾਰ ਦੇ ਸੱਜਣ ਮੁੜ ਬੈਰੀ ਬਣ ਗਏ ਜਿਸ ਕਰਕੇ ਸੁਖੀ ਵਸਦੀਆਂ ਮਾਤਾਵਾਂ ਉੱਤੇ ਕਹਿਰ ਦਾ ਪਹਾੜ ਟੁੱਟ ਪਿਆ ਅਤੇ ਸ਼ਾਹੀ ਹੁਕਮ ਨਾਲ ਉਹਨਾਂ ਨੂੰ ਕੀ ਕੀਤਾ, ਉਹਨਾਂ ਨੇ ਸਭ ਕੁਝ ਉਹਨਾਂ ਦਾ ਬੰਦ ਕਰਤਾ ਅਤੇ ਮਾਤਾਵਾਂ ਨੂੰ ਵੀ ਨਜ਼ਰ ਬੰਦ ਕਰਤਾ। ਇਤਿਹਾਸ ਅਨੁਸਾਰ ਦਸਵੇਂ ਗੁਰੂ ਵੱਲੋਂ ਨੰਦੇੜ ਤੋਂ ਭੇਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਅਤੇ ਗੁਰੂ ਸਾਹਿਬ ਦੇ ਮਾਸੂਮ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਵਾਲੇ ਸੂਬੇਦਾਰ ਵਜ਼ੀਰ ਖਾਨ ਨੂੰ ਬਹੁਤ ਦੁਰਦਸ਼ਾ ਨਾਲ ਮਰਵਾਇਆ। ਉਹਨੂੰ ਜਾ ਕੇ ਮਾਰਿਆ ਆਪ ਬੰਦੇ ਬਹਾਦਰ ਨੇ। ਪੰਜਾਬ ਦੇ ਕਈ ਇਲਾਕੇ ਮੁਗਲਾਂ ਤੋਂ ਖੋਹ ਲਏ। ਇਹ ਰਿਪੋਰਟਾਂ ਸੁਣ ਕੇ ਬਹਾਦਰ ਸ਼ਾਹ ਬਹੁਤ ਛਿੱਥਾ ਪਿਆ। ਉਹਨੇ ਮਾਤਾਵਾਂ ਤੇ ਦਬਾਅ ਪਾਇਆ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਰੋਕਣ ਕਿ ਉਹ ਇਲਾਕੇ ਜਿਹੜੇ ਨੇ ਉਹਨਾਂ ਤੇ ਕਬਜ਼ੇ ਵਿਚ ਕਰਕੇ ਬਾਦਸ਼ਾਹਤ ਨਾਲ ਟੱਕਰ ਨਾ ਲਵੇ ਤੇ ਗੜਬੜ ਕਰਨ ਤੋਂ ਬਾਜ ਆਵੇ। ਮਾਤਾ ਸਾਹਿਬ ਕੌਰ ਜੀ ਨੇ ਬੰਦੇ ਨੂੰ ਕੋਈ ਪੱਤਰ ਲਿਖਣ ਤੋਂ ਸੰਕੋਚ ਕੀਤਾ ਅਤੇ ਬਾਦਸ਼ਾਹ ਬਹਾਦਰ ਸ਼ਾਹ ਦੇ ਭੇਜੇ ਸੁਨੇਹਾ ਕਾਰਨ ਨੂੰ ਸਪਸ਼ਟ ਕੀਤਾ ਜੋ ਕੁਝ ਹੋ ਰਿਹਾ ਇਹ ਗੁਰੂ ਭਾਣੇ ਅਨੁਸਾਰ ਹੈ। ਮਾਤਾ ਜੀ ਕਹਿੰਦੇ ਅਸੀਂ ਇਹ ਚ ਦਾਖਲ ਨਹੀਂ ਦੇਵਾਂਗੇ। ਬਹਾਦਰ ਸ਼ਾਹ ਨੇ ਗੁੱਸਾ ਖਾ ਕੇ ਮਾਤਾਵਾਂ ਦੇ ਲੰਗਰ ਲਈ ਲਾਈ ਹੋਈ ਰਸਤ ਬੰਦ ਕਰ ਦਿੱਤੀ ਅਤੇ 10 ਦਸੰਬਰ ਸਨ 1710 ਈਸਵੀ 29 ਸ਼ਵਾਲ ਸਨ 4 ਬਹਾਦਰ ਸ਼ਾਹੀ 1122 ਹਿਜਰੀ ਨੂੰ ਉਸ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕਰ ਦਿੱਤਾ ਅਤੇ ਬਖਸ਼ੀ ਉਨ ਮਮਾਲਿਕ ਮੁਹਾਬਤ ਖਾਨ ਨੂੰ ਕਿਹਾ ਕਿ ਸੋ ਸ਼ਾਹਜਹਾਨਾਬਾਦ ਦਿੱਲੀ ਦੇ ਇਰਦ ਗਿਰਦ ਦੇ ਫੌਜਦਾਰਾਂ ਨੇ ਦੇ ਨਾਂ ਬਾਦਸ਼ਾਹੀ ਹੁਕਮ ਜਿਹੜਾ ਸੀ ਉਹ ਹਸਬਲ ਹੁਕਮ ਵਾਲਾ ਲਿਖ ਦੇਵੇ ਕਿ ਜਿੱਥੇ ਕਿਧਰੇ ਵੀ ਗੁਰੂ ਨਾਨਕ ਪੂਜ ਸਿੱਖ ਮਿਲਣ ਕਤਲ ਕਰ ਦਿੱਤੇ ਜਾਣ। ਨਾਨਕ ਪ੍ਰਸਤਾਂ ਰਾ ਹਰ ਜਾ ਕੇ ਬਾ ਪਾਬੰਦ ਬਾ ਕਤਲ ਰਸਾਨੇਦ ਇਹ ਅਰਬੀ ਫਾਰਸੀ ਦੇ ਅੱਖਰ ਉਨ੍ਹਾਂ ਇਹ ਲਿਖੇ ਸੀਗੇ। ਹੁਕਮਨਾਮੇ ਇਹ ਡਾਕਟਰ ਗੰਡਾ ਸਿੰਘ ਜੀ ਦੇ ਇਹ ਪੰਨਾ 33 ਉੱਤੇ ਲਿਖੇ ਹੋਏ ਆ। ਸਰਕਾਰ ਵੱਲੋਂ ਸਿੱਖਾਂ ਦਾ ਕਤਲੇਆਮ ਦਾ ਹੁਕਮ ਜਾਰੀ ਹੋਣ ਤੇ ਸਿੱਖਾਂ ਉਤੇ ਅਤਿਆਚਾਰ ਸ਼ੁਰੂ ਹੋ ਗਏ। ਦਿੱਲੀ ਅਤੇ ਨਾਲ ਲਗਦੇ ਰਾਜਾਂ ਵਿਚ ਹਜ਼ਾਰਾਂ ਸਿੱਖ ਪਰਿਵਾਰ ਸ਼ਹੀਦ ਕਰ ਦਿੱਤੇ ਗਏ। ਅਤਿਆਚਾਰ ਦੀ ਖਬਰਾਂ ਸੁਣ ਕੇ ਮਾਤਾ ਸਾਹਿਬ ਕੌਰ ਨੇ ਬੜਾ ਦੁੱਖ ਮਨਾਇਆ ਤੇ ਗੁਰੂ ਪਤੀ ਦੇ ਬਖਸ਼ੇ ਸ਼ਸਤਰਾਂ ਕੋਲ ਬੈਠ ਕੇ ਪਾਠ ਤੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਸ ਅਚੇਤ ਸੰਕਟ ਸਮੇਂ ਆਪਣੇ ਸਿੱਖਾਂ ਦੀ ਆਪ ਰੱਖਿਆ ਕਰੋ। ਬਹਾਦਰ ਸ਼ਾਹ ਤੋਂ ਬਾਅਦ ਸ਼ਾਹੀ ਤਖ਼ਤ ਤੇ ਉਸ ਦਾ ਪੁੱਤਰ ਫਰਕਸ਼ੀਅਰ ਬੈਠਾ ਤੇ ਉਸਨੇ ਵੀ ਸਿੱਖਾਂ ਉਤੇ ਅਤਿਆਚਾਰ ਜਾਰੀ ਰੱਖੇ। ਦਿੱਲੀ ਦੇ ਹਾਲਾਤ ਖਰਾਬ ਹੁੰਦੇ ਤੱਕ ਮਾਤਾ ਸਾਹਿਬ ਕੌਰ ਗੁਰੂ ਪਤੀ ਦੇ ਬਖਸ਼ੇ ਹੋਏ ਸ਼ਸਤਰ ਭਾਈ ਜਵਾਹਰ ਸਿੰਘ ਦੇ ਸਪੁਰਦ ਕਰਕੇ ਆਪ ਮਥੁਰਾ ਚਲੇ ਗਏ ਸੀ। ਇਤਿਹਾਸ ਅਨੁਸਾਰ ਦੋਵੇਂ ਮਾਤਾਵਾਂ ਸੰਮਤ 1775 ਬਿਕਰਮੀ 1710 ਈਸਵੀ ਨੂੰ ਦਿੱਲੀ ਤੋਂ ਚੱਲ ਕੇ ਭਰਤਪੁਰ ਪਹੁੰਚੀਆਂ। ਭਰਤਪੁਰ ਜਦੋਂ ਆਪਾਂ ਆਗਰੇ ਤੋਂ ਅੱਗੇ ਗਵਾਲੀਅਰ ਵੱਲ ਨੂੰ ਜਾਂਦੇ ਰਸਤੇ ਚ ਆਉਂਦਾ। ਇੱਥੋਂ ਦੇ ਰਾਜੇ ਨੇ ਕੁਝ ਸੇਵਾ ਕੀਤੀ ਪਰ ਦਿੱਲੀ ਦੇ ਬਾਦਸ਼ਾਹ ਡਰ ਕਰਕੇ ਬਹੁਤ ਸਮਾਂ ਉਨ੍ਹਾਂ ਨੂੰ ਇੱਥੇ ਨਾ ਰੱਖ ਸਕਿਆ। ਮਾਤਾਵਾਂ ਨੂੰ ਉਹਦੀ ਨੀਅਤ ਠੀਕ ਨਾ ਲੱਗੀ, ਇਸ ਲਈ ਮਾਤਾਵਾਂ ਉਥੋਂ ਅੱਗੇ ਚੱਲ ਪਈਆਂ। ਗੁਰੂ ਦੇ ਸ਼ਰਧਾਲੂ ਜੈਪੁਰ ਦੇ ਰਾਜਾ ਨੇ ਮਾਤਾਵਾਂ ਦੀ ਬਹੁਤ ਸੇਵਾ ਕੀਤੀ ਅਤੇ ਉਨ੍ਹਾਂ ਦੇ ਰਹਿਣ ਲਈ ਜਮੁਨਾ ਕਿਨਾਰੇ ਇਕ ਮਕਾਨ ਬਣਵਾ ਦਿੱਤਾ। ਖਰਚੇ ਲਈ ਦੋ ਪਿੰਡਾਂ ਦੀ ਜਗੀਰ ਤੇ ਇਨ੍ਹਾਂ ਨਾਂ ਲਗਾ ਦਿੱਤੀ। ਮਾਤਾਵਾਂ ਨੇ ਇੱਥੇ ਆਪਣੇ ਵਸਣ ਦਾ ਪ੍ਰਬੰਧ ਕਰ ਲਿਆ। ਰਾਜਾ ਜੈ ਸਿੰਘ ਲੋੜੀਂਦੇ ਪਦਾਰਥ ਦੀ ਸੇਵਾ ਕਰਨ ਤੋਂ ਇਲਾਵਾ ਇੱਥੇ ਆਪਣੇ ਕਰਮਚਾਰੀਆਂ ਨੂੰ ਸੇਵਾ ਕਰਨ ਦਾ ਹੁਕਮ ਦੇ ਗਿਆ। ਰਾਜਾ ਜੈ ਸਿੰਘ ਵੱਲੋਂ ਮਾਤਾਵਾਂ ਦੀ ਸੇਵਾ ਸਬੰਧੀ ਭਾਈ ਸੰਤੋਖ ਸਿੰਘ ਜੀ ਲਿਖਦੇ ਇਸ ਪ੍ਰਕਾਰ, ਜਮਨਾ ਤੀਰ ਕਰਿਓ ਨਿਜ ਡੇਰਾ, ਤਹਿ ਪੁਰੇ ਪਾਲਕ ਸੁਨ ਤੇ ਸਬੇਰਾ, ਲੇ ਕਰ ਭੇਟ ਮਿਲਣ ਕੋ ਆਵਾ, ਹਾਥ ਜੋਰ ਜੁਗ ਮਾਤ ਟਿਕਾਵਾ, ਕਰਹੋ ਮਾਤਾ ਜੀ ਪੁਰ ਮਹਿ ਬਾਸਾ, ਲੈ ਦੋਵੇਂ ਮਹਿ ਰੁਦਰ ਅਵਾਸਾ। ਜੈਪੁਰ ਕੇ ਰਾਜੇ ਤੁਮ ਦਾਸ, ਪਰਵੋ ਖਬਰ ਛਿਪਰ ਤਿੰਨ ਪਾਸ, ਸਕਲ ਭਾਂਤ ਕੋ ਦੇਹ ਗੁਜਾਰਾ, ਸਮਾਂ ਬਿਤਾਵੋ ਬੈਠ ਸੁਖਾਰਾ। ਇਹ ਕੁਛ ਕੁਛ ਸਮਝ ਵੀ ਆਉਂਦੀ ਆਪਾਂ ਨੂੰ ਤੇ ਕੁਝ ਨਹੀਂ ਵੀ ਸਮਝ ਆਉਂਦੀ, ਤੋ ਮੈਂ ਤਾਂ ਨੀ ਅਰਥ ਕੀਤੇ ਵੀ ਕੁਝ ਜ਼ੋਰ ਆਪ ਵੀ ਲਾਇਆ ਕਰੋ ਸਮਝਣ ਦਾ ਵੀ ਇਹ ਕੀ ਭਾਵ ਅਰਥ ਹੋਣਗੇ। ਜਮੁਨਾ ਦੇ ਕਿਨਾਰੇ ਆਪਣਾ ਡੇਰਾ ਕੀਤਾ, ਉਥੇ ਤਹਿ ਪੁਰੇ ਪਾਲਕ ਸੁਨ ਤੇ ਸਬੇਰਾ, ਨਗਰਪਤੀ ਹੁੰਦਾ ਪਾਲਕ ਰਾਜਾ, ਉਹ ਭੇਟ ਲੈ ਕੇ ਆਇਆ, ਹੱਥ ਜੋੜ ਕੇ ਮੱਥਾ ਟੇਕਿਆ ਦੋਵਾਂ ਮਾਤਾਵਾਂ ਨੂੰ, ਕਰੋ ਮਾਤਾ ਜੀ ਪੁਰ ਮੈਂ ਵਾਸਾ, ਮਾਤਾ ਜੀ ਆਓ ਪੁਰੀ ਚ ਆਓ, ਲੈ ਦੋਵੇਂ ਮੈਂ ਰੁਦਰ ਅਵਾਸਾ, ਮਕਾਨ ਦੇ ਸੋਹਣ ਚ ਲੈ ਕੇ ਗਿਆ। ਜੈਪੁਰ ਕੇ ਰਾਜੇ ਤੁਮ ਦਾਸ, ਪਰਵੋ ਖਬਰ ਛਿਪਰ ਤਿੰਨ ਪਾਸ, ਇਤਲਾਹ ਭੇਜਣੀ, ਸੋ ਸਕਲ ਭਾਂਤ ਕੇ ਕੋ ਦੇਹ ਗੁਜਾਰਾ, ਸਮਾਂ ਬਿਤਾਵੋ ਬੈਠ ਸੁਖਾਰਾ, ਇਮ ਕਹਿ ਲੈ ਕਰ ਅੰਤਰ ਗਯੋ, ਸੁਭ ਆਵਾਸ ਮੈਂ ਬਾਸਾ ਕਹਿਓ। ਕਿਉਂਕਿ ਜੈਪੁਰ ਵਾਲਾ ਰਾਜਾ ਅੱਠਵੇਂ ਪਾਤਸ਼ਾਹ ਤੋਂ ਲੈ ਕੇ ਸੱਤਵਿਆਂ ਤੋਂ ਵੀ ਇਹ ਪਹਿਲਾਂ ਦੇ ਗੁਰੂ ਘਰ ਦੇ ਸ਼ਰਧਾਲੂ ਹੋਏ ਨੇ। ਸੋ ਸੁਣਕਰ ਰਾਜੇ ਗ੍ਰਾਮ ਦੂਏ ਦੀਏ, ਲੈ ਕਰ ਪੱਟੇ ਪ੍ਰਾਵਨ ਕੀਏ, ਮਥੁਰਾ ਨਿਕਟ ਦਏ ਦੋਏ ਗ੍ਰਾਮ, ਸਦਨ ਬਣਾਏ ਦੀਏ ਅਬਰਾਮ, ਅਬਰਾਮ ਹੁੰਦਾ ਸੁੰਦਰ ਘਰ ਬਣਾ ਤੇ, ਅਬ ਲਗ ਮਥੁਰਾ ਪੁਰੇ ਹਵੇਲੀ, ਦਹ ਦਿਸ ਤਹਾਂ ਪੁਰੀ ਮੋਏ ਕੇਲੀ, ਇਸ ਕਰਕੇ ਦਰਸੈ ਤਹਾਂ ਪੁਰੀ ਮੋਏ ਕਲੀ। ਇਸ ਤਰ੍ਹਾਂ ਦੋਵੇਂ ਮਾਤਾਵਾਂ ਕਈ ਸਾਲ ਇੱਥੇ ਰਹੀਆਂ ਅਤੇ ਹੁਣ ਤੱਕ ਇਸ ਹਵੇਲੀ ਦਾ ਨਾਂ ਮਾਤਾਵਾਂ ਦੀ ਹਵੇਲੀ ਕਰਕੇ ਹੀ ਪ੍ਰਸਿੱਧ ਹੈ। ਆਪਾਂ ਉਧਰ ਕਦੇ ਗਏ ਨਹੀਂ, ਸਮਾਂ ਲੱਗਿਆ ਨਹੀਂ। ਚਲੋ ਜਦੋਂ ਸਮਾਂ ਆਵੇਗਾ ਉਹਦੀ ਮੇਰੀ ਇੱਛਾ ਹੀ ਰਹਿੰਦੀ ਕਿ ਸਾਰੀਆਂ ਐਸੀਆਂ ਚੀਜ਼ਾਂ ਇਤਿਹਾਸਕ ਜਿੱਥੇ ਨਹੀਂ ਸੰਗਤ ਜਾ ਸਕਦੀ, ਕਦੇ ਸਮਾਂ ਆਵੇਗਾ ਹੁਣ ਬਣਾ ਕੇ ਉਹਨਾਂ ਦੀ ਵੀਡੀਓ ਫਿਲਮ ਬਣਾ ਕੇ ਕੋਸ਼ਿਸ਼ ਤਾਂ ਕਰੀਏ, ਪਰ ਕੰਮ ਹੀ ਇੰਨੇ ਸੌਂਪਦੇ ਆ ਵੀ ਆਹ ਕਥਾ ਵੀ ਭਰੋ, ਆਹ ਕਥਾ ਵੀ ਭਰੋ, ਆਹ ਵੀ ਬਣਾਓ, ਆਹ ਵੀ ਬਣਾਓ, ਤੇ ਇੱਥੇ ਵੀ ਕਥਾ ਕਰਨ ਆਓ, ਫਿਰ ਸਾਰੇ ਥਾਈ ਸਾਰੇ ਕੰਮ ਨਹੀਂ ਹੁੰਦੇ। ਸਤਿਗੁਰੂ ਕਿਰਪਾ ਕਰਨ, ਜਿੰਨਾ ਕੁ ਜ਼ੋਰ ਲੱਗਦਾ ਲਾ ਰਹੇ। ਦਿੱਲੀ ਦੇ ਤਖ਼ਤ ਦਾ ਮਾਲਕ ਮੁਹੰਮਦ ਸ਼ਾਹ ਰੰਗੀਲਾ ਦੇ ਬਣ ਤੇ ਰਾਜ ਸੀ, ਹਾਲਾਤ ਫਿਰ ਕੁਝ ਸੁਧਰੇ, ਜਿਸ ਤੇ ਮਾਤਾਵਾਂ ਸੰਗਤਾਂ ਦੇ ਸੱਦੇ ਤੇ ਫਿਰ ਮਥੁਰਾ ਤੋਂ ਦਿੱਲੀ ਪਰਤ ਆਈਆਂ। ਇਸ ਵਾਰੀ ਉਨ੍ਹਾਂ ਨੇ ਕੁਚਾ ਦਿਲਵਾਲੀ ਸਿੰਘ ਦੀ ਥਾਂ ਤੁਰਕਮਾਨ ਗੇਟ ਤੇ ਜਵਾਹਰ ਸਿੰਘ ਦੀ ਹਵੇਲੀ ਟਿਕਾਣਾ ਕੀਤਾ, ਜਿੱਥੇ ਅੱਜ ਤੱਕ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਪ੍ਰਸਿੱਧ ਹੈ। ਗੁਰਬਾਣੀ ਦੇ ਸਹਿਤ ਸੰਭਾਲ ਵੀ ਕੀਤੇ। ਦਿੱਲੀ ਦੇ ਤਖ਼ਤ ਤੇ ਸੰਮਤ 1776 ਸਨ 1719 ਈਸਵੀ ਨੂੰ ਮੁਹੰਮਦ ਸ਼ਾਹ ਰੰਗੀਲਾ ਬੈਠਾ। ਇਹ ਬੜਾ ਆਰਾਮ ਤਲਬ, ਐਸ਼ਪ੍ਰਸਤ ਤੇ ਰਾਜਸੀ ਝਮੇਲਿਆਂ ਤੋਂ ਬੇਖਬਰ ਸੀ। ਉਸਦਾ ਇਕ ਵਿੱਤੀ ਅਹੁਦੇਦਾਰ ਰਾਜਾ ਰਾਮ ਖੱਤਰੀ ਸੀ, ਜੋ ਗੁਰੂ ਘਰ ਦਾ ਸ਼ਰਧਾਲੂ ਸਹਿਜਧਾਰੀ ਸਿੱਖ ਸੀ। ਉਹਨੇ ਬਾਦਸ਼ਾਹ ਨੂੰ ਗੁਰੂ ਘਰ ਵੱਲੋਂ ਬਹਾਦਰ ਸ਼ਾਹ ਤੇ ਕੀਤੀਆਂ ਮਿਹਰਬਾਨੀਆਂ ਦੀ ਵਾਰਤਾ ਸੁਣਾਈ ਅਤੇ ਮਾਤਾਵਾਂ ਦੇ ਸੰਕਟ ਤੇ ਨੁਕਸਾਨ ਦਾ ਜ਼ਿਕਰ ਕਰਕੇ ਉਸ ਨੂੰ ਮਾਤਾਵਾਂ ਦੀ ਮਦਦ ਕਰਨ ਲਈ ਪ੍ਰੇਰਿਆ। ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਿਆ ਕਿ ਬਾਦਸ਼ਾਹ ਖੁਦ ਮਾਤਾਵਾਂ ਕੋਲ ਆਇਆ ਅਤੇ ਉਹਨੇ ਧਨ ਭੇਟ ਕਰਕੇ ਮਾਤਾਵਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤੀ। ਦੀਓ ਦਰਬ ਬੰਧਨ ਬਹੁਕੀਨ, ਮਾਈਆਂ ਖੁਸ਼ ਹੋਏ ਆਸੀਸ ਦੀਨ, ਆਸੀਸ ਦਿੱਤੀ ਮਾਤਾਵਾਂ ਨੇ, ਬਹੁਤ ਖੁਸ਼ ਹੋਈਆਂ। ਇਸ ਤਰ੍ਹਾਂ ਇਕ ਵਾਰੀ ਫਿਰ ਮਾਤਾਵਾਂ ਨੇ ਸੁੱਖ ਦਾ ਸਾਹ ਲਿਆ ਤੇ ਸਿੱਖ ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਗਈ, ਲੰਗਰ ਚੱਲਣ ਲੱਗੇ। ਮਾਤਾ ਸਾਹਿਬ ਕੌਰ ਜੀ ਪਹਿਲਾਂ ਵਾਂਗ ਹੀ ਸ਼ਾਂਤ ਤੇ ਇਕਾਂਤ ਭਜਨ ਬੰਦਗੀ ਵਿਚ ਰਹਿੰਦੇ, ਜਾਂ ਫਿਰ ਭਾਈ ਮਨੀ ਸਿੰਘ ਵੱਲੋਂ ਇਕੱਤਰ ਹੋਈ ਦਸ਼ਮੇਸ਼ ਦੀ ਬਾਣੀ ਨੂੰ ਭਾਈ ਸ਼ੀਹਾਂ ਸਿੰਘ ਤੋਂ ਲਿਖਵਾਉਂਦੇ ਅਤੇ ਸੰਗ੍ਰਹਿ ਕਰਦੇ ਸੀ। ਇਹ ਇਕ ਸਾਰੀਆਂ ਸੰਗਤਾਂ ਫਿਰ ਧਿਆਨ ਦੇਣ ਇਸ ਚੀਜ਼ ਵੱਲ, ਫਿਰ ਸੁਣੋ। ਮਾਤਾ ਸਾਹਿਬ ਕੌਰ ਜੀ ਪਹਿਲਾਂ ਵਾਂਗ ਹੀ ਸ਼ਾਂਤ ਤੇ ਇਕਾਂਤ ਭਜਨ ਬੰਦਗੀ ਵਿਚ ਰਹਿੰਦੇ, ਜਾਂ ਫਿਰ ਭਾਈ ਮਨੀ ਸਿੰਘ ਵੱਲੋਂ ਇਕੱਤਰ ਹੋਈ ਦਸ਼ਮੇਸ਼ ਦੀ ਬਾਣੀ, ਦਸਮ ਗ੍ਰੰਥ ਦੀ ਬਾਣੀ ਨੂੰ ਭਾਈ ਸ਼ੀਹਾਂ ਸਿੰਘ ਤੋਂ ਲਿਖਵਾਉਂਦੇ ਅਤੇ ਸੰਗ੍ਰਹਿ ਕਰਦੇ ਸਨ। ਸੋ ਇਸ ਪ੍ਰਕਾਰ ਦੇ ਨਾਲ ਇਹ ਸਾਰਾ ਕੁਝ ਬਹੁਤ ਵਿਚਾਰ ਕੇ ਜਿਹੜੀ ਚੀਜ਼ ਵਿਦਵਾਨਾਂ ਨੇ ਲਿਖੀ ਹੈ, ਤਾਂ ਮਥੁਰਾ ਬਾਰੇ ਥੋੜਾ ਜ਼ਿਕਰ ਕਰਦੀ ਕਿ ਮਥੁਰਾ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਹੈ। ਵਿਸ਼ਨੂੰ ਪੁਰਾਣ ਵਿਚ ਲਿਖਿਆ ਕਿ ਇੱਥੇ ਮਧੂ ਨਾਮੀ ਇਕ ਅਦੈਂਤ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ ਮਧਪੁਰੀ ਹੋਇਆ। ਜਦ ਮਧੂ ਦੇ ਪੁੱਤਰ ਲਵਣ ਨੂੰ ਰਾਮ ਚੰਦਰ ਜੀ ਦੇ ਭਾਈ ਸ਼ਤਰੂਘਨ ਨੇ ਮਾਰ ਦਿੱਤਾ ਤਾਂ ਉਸਨੇ ਸ਼ਹਿਰ ਦਾ ਨਾਮ ਮਥੁਰਾ ਰੱਖ ਦਿੱਤਾ, ਜਿਸ ਤੋਂ ਮਥੁਰਾ ਬਣ ਗਿਆ। ਬਾਦਸ਼ਾਹ ਰੰਗਜੇਬ ਨੇ ਸਨ ਹਿਜਰੀ 1080 ਚ ਤੇ ਸਨ 1669 ਈਸਵੀ ਵਿਚ ਇਸ ਪੁਰੀ ਦਾ ਨਾਂ ਇਸਲਾਮਾਬਾਦ ਰੱਖਿਆ ਸੀ ਤੇ ਕੇਸ਼ਵ ਮੰਦਰ ਨੂੰ ਢਾ ਕੇ ਮਸੀਤ ਚਣਵਾਈ ਸੀ। ਇੱਥੇ ਗੁਰੂ ਨਾਨਕ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ ਨੇ। ਉਹ ਇਹਨਾਂ ਸਥਾਨਾਂ ਤੇ ਆਪਾਂ ਕਦੇ ਗਏ ਨਹੀਂ ਗੇ। ਦੇਖੋ ਕਿੰਨੇ ਪਾਤਸ਼ਾਹ ਆਏ, ਪਹਿਲੇ ਪਾਤਸ਼ਾਹ ਆਏ ਮਥੁਰਾ, 6ਵੇਂ ਪਾਤਸ਼ਾਹ ਆਏ, 9ਵੇਂ ਪਾਤਸ਼ਾਹ ਆਏ, 10ਵੇਂ ਪਾਤਸ਼ਾਹ ਆਏ, ਮਾਤਾਵਾਂ ਆਈਆਂ। ਇਸੇ ਕਰਕੇ ਇਧਰ ਸਿੱਖੀ ਪ੍ਰਫੁੱਲਤ ਹੋਈ ਸੀ ਅਤੇ ਦੋਹਾਂ ਮਾਤਾਵਾਂ ਨੇ ਇੱਥੇ ਸੰਕਟ ਦਾ ਸਮਾਂ ਵੀ ਬਤੀਤ ਜਿਹੜਾ ਸੀ ਸਮਾਂ ਕੀਤਾ ਸੀ। ਭਾਈ ਮਨੀ ਸਿੰਘ ਜੀ ਦੀ 22 ਵਿਸਾਖ 1768 ਨੂੰ ਅੰਮ੍ਰਿਤਸਰ ਤੋਂ ਮਾਤਾਵਾਂ ਨੂੰ ਲਿਖੀ ਇਕ ਚਿੱਠੀ ਤੋਂ ਵੀ ਇਸ ਦੇ ਸੰਕੇਤ ਮਿਲਦੇ ਨੇ। ਇਹ ਵੀ ਪਤਾ ਚੱਲਦਾ ਕਿ ਮੁਗਲਾਂ ਹੱਥੋਂ ਸਿੱਖਾਂ ਦੇ ਅਤਿਆਚਾਰ ਵੱਧ ਚੁੱਕੇ ਸਨ ਅਤੇ ਸਿੰਘ ਸ਼ਹਿਰਾਂ ਦੀ ਥਾਂ ਜੰਗਲਾਂ ਵਿਚ ਵਾਸਾ ਕਰ ਚੁੱਕੇ ਸਨ। ਭਾਈ ਮਨੀ ਸਿੰਘ ਦੀ ਚਿੱਠੀ ਇਸ ਤਰ੍ਹਾਂ ਲਿਖੀ ਹੋਈ ਹੈ, ਸੁਣੋ ਧਿਆਨ ਨਾਲ। ਇਕ ਓਅੰਕਾਰ ਅਕਾਲ ਸਹਾਇ ਪੂਜਿਆ ਮਾਤਾ ਜੀ ਦੇ ਚਰਨਾਂ ਪਰ ਮਨੀ ਸਿੰਘ ਦੀ ਡੰਡੌਤ ਬੰਦਨਾ ਬਹੁਰੋ ਸਮਾਚਾਰ ਵਚਨਾ ਕਿ ਇਕ ਇਧਰ ਆਉਣ ਤੋਂ ਸਾਡਾ ਸਰੀਰ ਵਾਯੂ ਦਾ ਅਧਿਕ ਵਿਕਾਰੀ ਹੋ ਗਿਆ ਹੈ, ਵੈਵਾਦੀ ਹੋ ਗਈ ਸੀ, ਥੋੜਾ ਜਿਹਾ ਢਿੱਲਾ ਵੀ ਰਹਿਣਾ ਸੀ ਭਾਈ ਮਨੀ ਸਿੰਘ ਦਾ ਸਰੀਰ, ਕਹਿੰਦੇ ਸਵਸਥ ਨਹੀਂ ਰਿਹਾ ਕਿਉਂਕਿ ਉਥੋਂ ਦਾ ਪਾਣੀ ਰਾਸ ਨਹੀਂ, ਥੋੜਾ ਜਿਹਾ ਤਾਪ ਕੀ ਕਥਾ ਦੋ ਵਾਰੀ ਸੁਣੀ ਪਰ ਮੰਦਰ ਦੀ ਸੇਵਾ ਮੈਂ ਕੋਈ ਆਲਕ ਨਹੀਂ ਹੈ। ਸੋ ਇਸ ਕਰਕੇ ਤਾਪ ਦੀ ਕਥਾ ਜਿਹੜੀ ਤੀਜੇ ਪਾਤਸ਼ਾਹ ਵਾਲੀ ਸੀ ਉਹ ਕਹਿੰਦੇ ਮੈਂ ਸੁਣੀ ਵੀ ਹੈ। ਤੇ ਦੇਸ਼ ਵਿਚ ਖਾਲਸੇ ਦਾ ਬਲ ਛੁੱਟ ਗਿਆ ਹੈ, ਸਿੰਘ ਪਰਬਤਾਂ ਬਨਾਂ ਵਿਚ ਜਾਏ ਬਸੇ ਹੈ, ਮਲੇਸ਼ੋ ਕੀ ਦੇਸ਼ ਮੇਂ ਦੋਹੀ ਹੈ, ਬਸਤੀ ਮੇਂ ਬਾਲਕ ਜਵਾਨ ਇਸਤਰੀ ਸਲਾਮਤ ਨਹੀਂ, ਪੁੱਛ ਪੁੱਛ ਕਰ ਮਾਰਦੇ ਹਨ, ਗੁਰੂ ਦਰੋਹੀ ਵੀ ਉਨ੍ਹਾਂ ਦੇ ਸੰਗ ਮਿਲ ਗਏ ਹੈ, ਸੋ ਮੁਤਸ ਦੀ ਭਾਗ ਗਏ ਹਨ, ਸਾਡੇ ਪਰ ਅਭੀ ਤੋਂ ਅਕਾਲ ਦੀ ਰੱਛਾ ਹੈ, ਕੱਲ ਕੀ ਖਬਰ ਨਹੀਂ। ਸਾਹਿਬਾਂ ਦਾ ਹੁਕਮ ਅਟਲ ਹੈ, ਬਿਨੋਦ ਸਿੰਘ ਦੇ ਪੁਤਰੇਲੇ ਦਾ ਹੁਕਮ ਸੱਤ ਹੋ ਗਿਆ, ਭਾਵ ਉਹ ਬਿਨੋਦ ਸਿੰਘ ਦਾ ਪੁੱਤਰ ਚੜਾਈ ਕਰ ਗਿਆ, ਇਹਦਾ ਮਤਲਬ ਹੁੰਦਾ। ਪੋਥੀਆਂ ਜੋ ਝੰਡਾ ਸਿੰਘ ਦੇ ਹੱਥ ਦੇ ਕੇ ਭੇਜੀ ਉਨ੍ਹਾਂ ਚ ਸਾਹਿਬਾਂ ਦੇ 303 ਚਰਿੱਤਰ ਉਪ ਖਿਆਲੇ ਪੋਥੀ ਜੋ ਹੈ ਸ਼ੀਆ ਸਿੰਘ ਨੂੰ ਮਹਿਲ ਵਿਚ ਦੇਣਾ ਜੀ, ਨਾਮ ਮਾਲਾ ਦੀ ਪੋਥੀ ਦੀ ਖ਼ਬਰ ਮਿਲੀ ਨਹੀਂ। ਇਹ ਵੀ ਇਕ 10ਵੇਂ ਪਾਤਸ਼ਾਹ ਵੇਲੇ ਦੀ ਪੋਥੀ ਹੈ, ਇਹ 303 ਚਰਿੱਤਰ ਲਿਖੇ ਮਿਲੇ ਸੀ। ਇਹ ਜੇ ਤੁਸੀਂ ਦੇਖੋ ਮਹਾਰਾਜਾ ਨਾਭਾ ਦਾ ਜਿਹੜਾ ਸਾਰਾ ਮਹਾਨ ਕੋਸ਼ ਵਿਚ ਲਿਖਿਆ ਉਥੇ ਕਾਫੀ ਕੁਛ ਜਾਣਕਾਰੀ ਹੈ ਮਹਾਨ ਕੋਸ਼ ਦੇ ਵਿਚ। ਸੋ ਕ੍ਰਿਸ਼ਨ ਅਵਤਾਰ 10ਵੇਂ ਪਾਤਸ਼ਾਹ ਲਿਖਿਆ ਦਾ ਪੂਰਵਾਰਧ ਮਿਲਾ, ਉਤਰਾਰਧ ਨਹੀਂ ਮਿਲਿਆ, ਜਦੋਂ ਮਿਲਾ ਅਸੀਂ ਭੇਜ ਦੇਵਾਂਗੇ। ਦੇਸ਼ ਵਿਚ ਗੋਗਾ ਹੈ ਕਿ ਬੰਦਾ ਬੰਧਨ ਮੁਕਤ ਹੋਏ ਭਾਗ ਗਿਆ ਹੈ, ਗੋਗਾ ਮਤਲਬ ਦੇਸ਼ ਦੇ ਵਿਚ ਰੌਲਾ ਪਿਆ ਹੈ, ਪੁਰਾਣੀ ਬੋਲੀ ਹੈ ਨਾ। ਸਾਹਿਬ ਬੌੜੀ ਕਰਨਗੇ ਤੋੜਾਪੁਰ ਸੋਨਾ, ਸਾਹਿਬਜ਼ਾਦੇ ਦੀ ਘਰਨੀ ਕੇ ਅਭੁੱਖਾਂ ਲਈ ਗੁਰੂ ਕਿਆਂ ਖੰਡੂਰ ਸੇ ਭੇਜਿਆ, ਸਤਾਰ ਤੋੜਾ ਸੋਨਾ ਭੇਜਿਆ ਸੀਗਾ। ਸਾਹਿਬਜ਼ਾਦੇ ਦੀ ਘਰ ਜਿਹੜਾ ਅਜੀਤ ਸਿੰਘ ਪਾਲਕ ਸ਼ਾਇਦ ਉਹਦੇ ਲਈ ਭੇਜਿਆ ਹੋਣਾ। ਅੱਗੇ ਲਿਖਿਆ 17 ਰਜਤਪਣ ਵੀ ਝੰਡਾ ਸਿੰਘ ਬਰਪਾਨੇ 17 ਰਜਤਪਣ ਮਤਲਬ ਰਜਤ ਨਾਮ ਚਾਂਦੀ ਦਾ ਰਜਤਪਣ 17 ਰੁਪਈਏ ਚਾਂਦੀ ਦੇ ਵੀ ਝੰਡਾ ਸਿੰਘ ਬਰਪਾਨੇ ਔਰ 5 ਰਜਤਪਣ ਇਸੇ ਤੋਸਾ ਦੀਆਂ ਤੇ 5 ਰੁਪਈਏ ਹੋਰ ਇਹ ਚ ਜੋੜ ਲਓ 5 ਰੁਪਈਏ ਹੋਰ ਵੀ ਭੇਜੇ। ਇਸ ਨੂੰ ਬਦਰਕਾ ਵੀ ਹੈ ਇਸ ਸੇ ਉੱਠ ਜਾਏਗਾ ਮੁਸਤ ਦੀ ਉਹਨੇ ਹਿਸਾਬ ਨਹੀਂ ਦਿਆ ਜੋ ਦੇਂਦੇ ਤਾਂ ਬੜੇ ਸ਼ਹਿਰ ਸੇ ਹੁੰਡੀ ਕਿਰਾਏ ਭੇਜਦੇ ਸਾਡੇ ਸਰੀਰ ਦੀ ਰੱਖਿਆ ਰਹੀ ਤਾਂ ਕੁਆਰ ਦੇ ਮਹੀਨੇ ਆਵਾਂਗੇ। ਇਹ ਪੁਰਾਣੀਆਂ ਬੋਲੀਆਂ ਨੇ ਸਾਰੀਆਂ। ਮਿਤੀ ਵਿਸਾਖ 22 ਦਸਖਤ ਮਨੀ ਸਿੰਘ ਗੁਰੂ ਚੱਕ ਬੁੰਗਾ ਜਵਾਬ ਪੋਰੀ ਮੈਂ ਸੋ ਇਹ ਲਿਖਿਆ ਹੋਇਆ। ਇਹ ਖਾਲਸੇ ਦੀ ਮਾਤਾ ਪੁਸਤਕ ਹੋਰ ਵੀ ਗਿਆਨੀ ਹਰੀ ਸਿੰਘ ਸਲਾਰ ਨੇ ਜਿਹੜੀ ਲਿਖੀ ਉਹਦੇ ਵਿੱਚ ਇਹ ਚੀਜ਼ਾਂ ਆਈਆਂ 168 ਪੇਜ ਤੇ। ਭਾਈ ਸਾਹਿਬ ਦੀ ਚਿੱਠੀ ਤੋਂ ਪ੍ਰਗਟ ਹੁੰਦਾ ਕਿ ਉਹ ਦੋਵਾਂ ਮਾਤਾਵਾਂ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਇੱਕੋ ਰੂਪ ਸਮਝ ਕੇ ਸਤਿਕਾਰ ਕਰਦੇ ਸਨ। ਦੂਜਾ ਭਾਈ ਮਨੀ ਸਿੰਘ ਜੀ ਵੀ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਸਨ। ਤੀਜਾ ਸਿੱਖਾਂ ਨੂੰ ਮਲੇਸ਼ ਹਾਕਮਾਂ ਵੱਲੋਂ ਚੁਣ ਚੁਣ ਕੇ ਮਾਰਨ ਦੀ ਮੁਹਿੰਮ ਚੱਲ ਚੁੱਕੀ ਸੀ ਸੋ ਜਿਸ ਦੇ ਡਰੋਂ ਦਰਬਾਰ ਸਾਹਿਬ ਮੁਕਤਸਰੀ ਜਿਹੜੇ ਮੁਕਤਸਰੀ ਭਾਵ ਮਹੰਤ ਵੀ ਨੱਸ ਗਏ ਸਨ ਅਤੇ ਉਹ ਹਿਸਾਬ ਵੀ ਨਹੀਂ ਦੇ ਕੇ ਗਏ। ਪੋਥੀਆਂ ਲੱਭ ਕੇ ਭਾਈ ਸਾਹਿਬ ਨੇ ਮਾਤਾਵਾਂ ਨੂੰ ਭੇਜੀਆਂ ਜੋ ਮਾਤਾ ਸਾਹਿਬ ਕੌਰ ਨੇ ਮੰਗਵਾਈਆਂ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਭੱਜ ਜਾਣ ਦਾ ਵੀ ਇਸ਼ਾਰਾ ਦਿੱਤਾ ਹੈ। ਖੰਡੂਰ ਦੀ ਸੰਗਤ ਵੱਲੋਂ ਮਾਤਾ ਦੇ ਪਾਲਤੂ ਪੁੱਤਰ ਅਜੀਤ ਸਿੰਘ ਦੀ ਪਤਨੀ ਦੇ ਜੇਵਰਾਂ ਲਈ ਭੇਜੇ ਸੋਨੇ ਦਾ ਵੀ ਜ਼ਿਕਰ ਆਇਆ ਤੇ ਲਿਖਿਆ ਕਿ ਸਾਹਿਬਜ਼ਾਦੇ ਦੀ ਘਰਨੀ ਦੇ ਆ ਭੁੱਖਣ ਲਈ ਭੇਜੇ। ਸਾਹਿਬਜ਼ਾਦੇ ਦੀ ਘਰ ਵਾਲੀ ਜਿਹੜੀ ਆ ਉਹਦੇ ਵਾਸਤੇ ਕਿ ਭੇਜੇ ਸੰਗਤ ਨੇ ਗਹਿਣੇ ਬਣਾਉਣ ਨੂੰ। ਇਹ ਪੁਰਾਣੀਆਂ ਬੋਲੀਆਂ ਪੁਰਾਣੀਆਂ ਚੀਜ਼ਾਂ ਕਈ ਚੀਜ਼ਾਂ ਐਸੀਆਂ ਹਨ। ਤੋ ਇਹ ਚਿੱਠੀ ਭਾਈ ਮਨੀ ਸਿੰਘ ਨੇ ਮਾਤਾ ਸਾਹਿਬ ਕੌਰ ਦੇ ਇੱਕ ਹੁਕਮਨਾਮੇ ਦੇ ਉੱਤਰ ਵਿੱਚ ਲਿਖੀ ਸੀ। ਇਸੇ ਲਈ ਅਖੀਰ ਵਿੱਚ ਲਿਖਿਆ ਜਵਾਬ ਪੋਰੀ ਮੈਂ। ਉਸ ਵੇਲੇ ਚਿੱਠੀ ਦੇ ਰਾਹ ਵਿੱਚ ਗੁੰਮ ਹੋਣ ਜਾਂ ਹਾਕਮਾਂ ਵੱਲੋਂ ਖੋਹੇ ਜਾਣ ਦੇ ਡਰੋਂ ਬਚਾਅ ਲਈ ਲੱਕੜ ਦੀ ਪੋਰੀ ਵਿੱਚ ਛਪਾ ਕੇ ਭੇਜਦੇ ਸੀ। ਇਹ ਹੁੰਦਾ ਸੀ ਗੁੰਮ ਨਾ ਹੋਈ ਚੀਜ਼ ਲੱਕੜ ਦੀ ਪੋਰੀ ਭਾਵ ਅੰਦਰੋਂ ਜਿਵੇਂ ਬਾਂਸ ਹੁੰਦਾ ਬਾਂਸ ਅੰਦਰੋਂ ਨਾ ਖੋਖਲਾ ਹੁੰਦਾ ਜਦ ਚਿੱਠੀ ਭੇਜਣੀ ਤਾਂ ਉਹ ਬਾਂਸ ਦੇ ਡੰਡੇ ਚ ਗੋਲ ਕਰਕੇ ਪਾ ਦੇਣੀ ਤੇ ਉੱਤੋਂ ਬੰਦ ਕਰ ਦੇਣਾ। ਪੈਸੇ ਵੀ ਪਹਿਲਾਂ ਲੋਕ ਇਸ ਤਰ੍ਹਾਂ ਹੀ ਲਿਜਾਂਦੇ ਹੁੰਦੇ ਸੀ ਬਾਂਸ ਲਈ ਕਹਿੰਦੇ ਉਹ ਲੱਕ ਦੁਆਲੇ ਬੰਨ ਲੈਂਦੇ ਹੁੰਦੇ ਸੀ। ਇਤਿਹਾਸ ਅਨੁਸਾਰ ਦੋਹਾਂ ਮਾਤਾਵਾਂ ਨੇ ਦਸ਼ਮੇਸ਼ ਜੀ ਦੀ ਆਪਣੀ ਰਚਨਾ ਅਤੇ ਉਨ੍ਹਾਂ ਵੱਲੋਂ ਹੋਰ ਕਵੀਆਂ ਤੋਂ ਰਚਨਾਵਾਂ ਕਥਾਵਾਂ ਆਦਿ ਨੂੰ ਇਕੱਤਰ ਕਰਵਾ ਕੇ ਸੰਚਿਤ ਕਰਨ ਵੱਲ ਵਧੇਰੇ ਧਿਆਨ ਦਿੱਤਾ। ਗੁਰੂ ਜੀ ਦੇ ਦਰਬਾਰੀ ਕਵੀਆਂ ਦੀਆਂ ਜੋ ਰਚਨਾਵਾਂ ਸ੍ਰੀ ਆਨੰਦਪੁਰ ਸਾਹਿਬ ਛੱਡਣ ਸਮੇਂ ਗੁੰਮ ਹੋਈਆਂ ਸਨ ਉਹ ਸਭ ਖੋਜ ਕਰਕੇ ਇਕੱਠੀਆਂ ਕਰਵਾਈਆਂ ਤੇ ਦਸਮ ਗ੍ਰੰਥ ਦੀ ਬੀੜ ਤਿਆਰ ਕਰਵਾਈ। ਭਾਈ ਕਾਹਨ ਸਿੰਘ ਜੀ ਮਹਾਨ ਕੋਸ਼ ਵਿਚ ਦਸਮ ਗ੍ਰੰਥ ਸਬੰਧੀ ਜਾਣਕਾਰੀ ਦਿੰਦੇ ਹੋਏ ਇਹ ਲਿਖਦੇ ਆ ਕਿ ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਸੰਮਤ 1778 ਬਿਕਰਮੀ ਵਿਚ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਥਾਪੇ ਗਏ। ਭਾਈ ਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਭਾਈ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰ੍ਹਾਂ ਕੀਤਾ। ਇਸ ਅਧਿਕਾਰ ਵਿਚ ਹੋਰ ਪੁਸਤਕ ਰਚਣ ਤੋਂ ਛੁੱਟ ਭਾਈ ਸਾਹਿਬ ਨੇ ਇਕ ਚੰਗੀ ਬੀੜ ਸਰੂਪ ਮਾਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਾਈ ਜਿਸ ਵਿਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਤੇ ਭਗਤਾਂ ਦੀ ਬਾਣੀ ਇਕ ਇਕ ਥਾਂ ਅਲੱਗ ਕਰਕੇ ਲਿਖੀ। ਇਹ ਜਿਹੜੇ ਆਪਾਂ ਸੰਥਿਆ ਕਰਦੇ ਸਿੰਘਾਂ ਨੂੰ ਪਤਾ 5 ਗ੍ਰੰਥੀ 22 ਵਾਰਾਂ ਅਲੱਗ ਲਿਖੀਆਂ ਤਾਂ ਕਿ ਸੰਥਿਆ ਨੂੰ ਸੌਖਾ ਰਹੇ। ਭਗਤ ਬਾਣੀ ਲਿਖੀ, ਸੈਂਚੀਆਂ ਬਣਾਈਆਂ, ਪੋਥੀਆਂ ਨਿਤਨੇਮ ਦੀਆਂ ਰਚੀਆਂ। ਇਸ ਤੋਂ ਇਲਾਵਾ ਵੱਡੇ ਯਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਇਕੱਤਰ ਕਰਕੇ ਇਕੋ ਜਿਲਦ ਦਸਵੇਂ ਪਾਤਸ਼ਾਹ ਦਾ ਗ੍ਰੰਥ ਨਾਂ ਕਰਕੇ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੌਥਾ ਸਰੂਪ ਜੋ ਹੈ ਗੁਰੂ ਅਰਜਨ ਦੇਵ ਜੀ ਰਚਨਾ ਦੇ ਵਿਰੁੱਧ ਦੇਖ ਕੇ ਪੰਥ ਦਾ ਭਾਈ ਸਾਹਿਬ ਤੇ ਵੱਡਾ ਕਰੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ। ਸੰਮਤ 1794 ਵਿਚ ਭਾਈ ਮਨੀ ਸਿੰਘ ਜੀ ਸਿੱਖੀ ਦਾ ਸੱਚਾ ਨਮੂਨਾ ਦੱਸ ਕੇ ਲਾਹੌਰ ਵਿਚ ਸ਼ਹੀਦ ਹੋਏ। ਉਨ੍ਹਾਂ ਦੇ ਦੇਹਾਂਤ ਅਤੇ ਪੰਥ ਨੇ ਦਸਮ ਗ੍ਰੰਥ ਨੂੰ ਦਮਦਮੇ ਸਾਹਿਬ ਜੋ ਉਸ ਸਮੇਂ ਵਿਦਿਆ ਦੀ ਟਕਸਾਲ ਸਿੱਖਾਂ ਦੀ ਕਾਂਸ਼ੀ ਕਰਕੇ ਪ੍ਰਸਿੱਧ ਸੀ ਵਿਚਾਰ ਲਈ ਭੇਜ ਦਿੱਤਾ। ਖਾਲਸਾ ਦੀਵਾਨ ਵਿਚ ਇਸ ਬੀੜ ਤੇ ਚਰਚਾ ਹੋਈ। ਉਸ ਨੇ ਕਿਹਾ ਪੋਥੀਆਂ ਵਿਚ ਬਾਣੀ ਦਾ ਰਹਿਣਾ ਯੋਗ ਨਹੀਂ, ਇਕ ਜਿਲਦ ਵਿਚ ਹੀ ਸਭ ਦਾ ਇਕੱਤਰ ਕਰ ਰਹਿਣਾ ਠੀਕ ਆ। ਕਈਆਂ ਨੇ ਆਖਿਆ ਕਿ ਉਸ ਸਰੂਪ ਦੀਆਂ ਪੋਥੀਆਂ ਰਹਿਣ ਜਿਨ੍ਹਾਂ ਦਾ ਅਧਿਕਾਰ ਅਨੁਸਾਰ ਗੁਣੀ ਗਿਆਨੀ ਵਿਦਿਆਰਥੀ ਪਠਨ ਪਾਠਨ ਕਰ ਸਕਣ। ਬਹੁਤਿਆਂ ਨੇ ਆਖਿਆ ਕਿ ਇਹਦੀਆਂ ਦੋ ਜਿਲਦਾਂ ਬਣਾਈਆਂ ਜਾਣ, ਇਕ ਵਿਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ੍ਰੀ ਮੁੱਖ ਵਾਕ ਰਚਨਾ ਜੋ ਸਤਿਗੁਰਾਂ ਦੀ ਅਕਾਲੀ ਬਾਣੀ ਤੁਲ ਹੈ, ਅਤੇ ਦੂਜੀ ਵਿਚ ਇਤਿਹਾਸ ਆਦਿਕ ਲਿਖੇ ਜਾਣ। ਬਹੁਤਿਆਂ ਨੇ ਰਾਏ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀ ਸਿੰਘ ਜੀ ਦੀ ਲਿਖੀਆਂ ਜਾਣੋ ਕੀ ਤਿਉਂ ਰਹਿਣ, ਜਿਵੇਂ ਲਿਖੀਆਂ ਉਵੇਂ ਰਹਿਣ, ਪਰ ਚਰਿੱਤਰ ਅਤੇ ਜਫਰਨਾਮੇ ਦੇ ਨਾਲ ਜੋ 11 ਹਦਾਇਤਾਂ ਲਿਖੀਆਂ ਉਹ ਬੀੜ ਤੋਂ ਅਲੱਗ ਕੀਤੀਆਂ ਜਾਣ। ਇਸ ਤਰ੍ਹਾਂ ਮਾਤਾਵਾਂ ਨੇ ਗੁਰੂ ਦੀ ਬਾਣੀ ਅਤੇ ਸਹਿਤ ਸੰਭਾਲ ਦਾ ਕੰਮ ਬੜੀ ਲਗਨ ਨਾਲ ਆਪ ਕਰਵਾਇਆ, ਪਰ ਮਾਤਾਵਾਂ ਮੰਨੀਆਂ ਨਹੀਂ। ਉਹ ਕਹਿੰਦੇ ਨਹੀਂ, ਜੋ ਸਾਹਿਬਾਂ ਨੇ ਲਿਖਿਆ ਸਾਰਾ ਇਕੱਤਰ ਰੱਖਣਾ। ਸੋ ਸਿੱਖ ਇਤਿਹਾਸ ਦਾ ਖਜ਼ਾਨਾ ਸਮਝਣਾ ਚਾਹੀਦਾ। ਮਾਤਾਵਾਂ ਦੀ ਇਹ ਦੇਣ ਪੰਥ ਕਦੇ ਭੁਲਾ ਨਹੀਂ ਸਕਦਾ। ਸੋ ਸੰਗਤ ਨੇ ਮਾਤਾ ਸਾਹਿਬ ਕੌਰ ਜੀ ਦੇ ਅੰਤਮ ਦਰਸ਼ਨ ਮਾਘ ਇਕਾਦਸ਼ੀ ਸੰਮਤ 1804 ਬਿਕਰਮੀ ਨਵੰਬਰ 1747 ਈਸਵੀ ਨੂੰ ਕੀਤੇ। ਉਸ ਦਿਨ ਸਰੀਰਕ ਚੋਲਾ ਛੱਡਣ ਲਈ ਮਾਤਾ ਜੀ ਨੇ ਮਨ ਬਣਾਇਆ ਅਤੇ ਵੱਡੀ ਭੈਣ ਮਾਤਾ ਸੁੰਦਰ ਕੌਰ ਨੂੰ ਕਿਹਾ ਕਿ ਉਨ੍ਹਾਂ ਦਾ ਸਰੀਰ ਅਕਾਲ ਪੁਰਖ ਦੀ ਬਖਸ਼ੀ ਉਮਰ ਭੋਗ ਚੁੱਕਿਆ, ਅੰਗਣ ਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਰ। ਸੋ ਉਨ੍ਹਾਂ ਨੇ ਭੈਣ ਕੋਲ ਇੱਛਾ ਪ੍ਰਗਟ ਕੀਤੀ ਕਿ ਸਰੀਰ ਛੱਡ ਕੇ ਮੈਂ ਆਪਣੇ ਗੁਰਪਤੀ ਦੇ ਚਰਨਾਂ ਵਿਚ ਜਾ ਰਹੀ ਹਾਂ, ਮੇਰੇ ਸਰੀਰ ਦਾ ਅੰਤਮ ਸੰਸਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਸਥਾਨ ਬਾਲਾ ਸਾਹਿਬ ਚ ਕੀਤਾ ਜਾਵੇ। ਅੱਜ ਵੀ ਜਾ ਕੇ ਦਰਸ਼ਨ ਕਰ ਸਕਦੇ ਹਾਂ ਬਾਲਾ ਸਾਹਿਬ ਆਪਾਂ। ਮਾਤਾ ਜੀ ਦਾ ਉੱਥੇ ਸੰਸਕਾਰ ਦੋਨਾਂ ਦਾ ਉੱਥੇ ਹੋਇਆ ਹੋਇਆ। ਮਾਤਾ ਜੀਤ ਕੌਰ ਦਾ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਦੱਸਿਆ ਅਗੰਮਪੁਰਾ ਜਿੱਥੇ ਹੈ ਉੱਥੇ ਹੋਇਆ ਹੈ। ਮਾਤਾ ਜੀ ਨੇ ਨਿਤ ਕਿਰਿਆ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਪਾਠ ਕਰਕੇ ਸ਼ਸਤਰਾਂ ਦੀ ਪੂਜਾ ਕੀਤੀ ਅਤੇ ਕਮਜ਼ੋਰ ਹੱਥਾਂ ਨਾਲ ਸ਼ਸਤਰਾਂ ਨੂੰ ਪਰਸ ਕੇ ਸ਼ਸਤਰਾਂ ਦੇ ਪਲੰਘ ਨੇੜੇ ਹੀ ਚਾਦਰ ਨਾਲ ਮੁੱਖ ਢੱਕ ਕੇ ਲੇਟੇ ਅਤੇ ਸਦਾ ਦੀ ਵਾਸਤੇ ਸੋ ਲੀਨ ਹੋ ਗਏ ਪਰਮੇਸ਼ਰ ਵਿਚ। ਇਸ ਪ੍ਰਕਾਰ ਮਾਤਾ ਜੀ ਨੇ ਇਹ ਜਿਹੜਾ ਪੰਜ ਭੂਤ ਕਚੋਲਾ ਸੀਗਾ ਉਹ ਤਿਆਗ ਦਿੱਤਾ। ਭਾਈ ਸੰਤੋਖ ਸਿੰਘ ਜੀ ਲਿਖਦੇ, ਇਸ ਵਿਦ ਕੇਤਕ ਸਮਾਂ ਬਤਾਵਾ, ਸੋ ਪੁਨ ਦਿਨ ਅੰਤ ਆਏ ਨਿਹਰਾਵਾ, ਤਿਥ ਇਕਾਦਸ਼ੀ ਮੈਂ ਤਜ ਪ੍ਰਾਣ, ਪਹੁੰਚੀ ਪਤ ਟਿਗ ਥਾਨ ਧਿਆਨ। ਪਤੀ ਕੋਲ ਪਹੁੰਚ ਗਿਆ। ਮਾਤਾ ਜੀ ਦੇ ਪ੍ਰਲੋਕ ਗਮਨ ਦੀ ਖਬਰ ਸੁਣ ਕੇ ਸੰਗਤ ਭਾਰੀ ਗਿਣਤੀ ਜਮ੍ਹਾਂ ਹੋ ਗਈ। ਸਾਰੀ ਸੰਗਤ ਉਨ੍ਹਾਂ ਦੇ ਗੁਣ ਉਪਦੇਸ਼ ਅਤੇ ਪਿਆਰ ਨੂੰ ਯਾਦ ਕਰਕੇ ਮਨ ਨੂੰ ਧਰਵਾਸ ਦੇ ਰਹੀ ਸੀ। ਮਾਤਾ ਦਾ ਸਰੀਰ ਮਹੱਲ ਦੇ ਵਿਹੜੇ ਵਿਚ ਸੁਸ਼ੋਭਿਤ ਕੀਤਾ ਗਿਆ, ਜਿੱਥੇ ਨਿਕਟ ਵਰਤੀ ਸਿੰਘਾਂ ਤੇ ਹੋਰ ਸੰਗਤਾਂ ਨੇ ਚਰਨ ਪਰਸ ਕੇ ਫੁੱਲ ਮਾਲਾਵਾਂ ਚੜਾਈਆਂ ਅਤੇ ਮਾਤਾ ਜੀ ਦੇ ਅੰਤਮ ਦਰਸ਼ਨ ਕੀਤੇ। ਮਾਤਾ ਸੁੰਦਰ ਕੌਰ ਨੇ ਬਾਲਾ ਸਾਹਿਬ ਵਿਚ ਚਿਖਾ ਤਿਆਰ ਕਰਾਈ ਅਤੇ ਬਾਣੀ ਦਾ ਕੀਰਤਨ ਤੇ ਅਰਦਾਸ ਕਰਕੇ ਉਨ੍ਹਾਂ ਦਾ ਪੰਜ ਭੂਤਕ ਸਰੀਰ ਅਗਨੀ ਸਪੁਰਦ ਕਰ ਦਿੱਤਾ। ਸ੍ਰੀ ਹਰਿਕ੍ਰਿਸ਼ਨ ਦੇਵਰੇ ਪਾਸ ਤੈ ਸੰਸਕਾਰੀ ਹੋਏ ਗਨਦਾਸ। ਰਸਮ ਅਨੁਸਾਰ ਮਾਤਾ ਸੁੰਦਰ ਕੌਰ ਨੇ ਅੰਗੀਠੇ ਦੀ ਭੂਤੀ ਇਕੱਠੀ ਕਰਵਾ ਕੇ ਗਾਗਰ ਚ ਪਾ ਕੇ ਉਥੇ ਧਰਤੀ ਚ ਦੱਬ ਦਿੱਤੀ, ਉਪਰ ਇਕ ਚਬੂਤਰਾ ਬਣਵਾ ਤਾ। ਸੰਮਤ 1847-1790 ਈਸਵੀ ਵਿਚ ਖਾਲਸੇ ਨੇ ਜਦੋਂ ਪੰਜਾਬ ਫਤਿਹ ਕੀਤਾ ਤਾਂ ਕਰੋੜੀਆ ਮਿਸਲ ਦੇ ਸਰਦਾਰ ਬਘੇਲ ਸਿੰਘ ਨੇ ਖਾਲਸਾਈ ਫੌਜਾਂ ਦੀ ਮਦਦ ਨਾਲ ਦਿੱਲੀ ਫਤਿਹ ਕਰ ਲਈ। ਉਸ ਵੇਲੇ ਸ਼ਾਹ ਆਲਮ ਤਖ਼ਤ ਉੱਤੇ ਸੀ। ਉਸ ਨੇ ਆਪਣੇ ਸੂਝਵਾਨ ਵਜ਼ੀਰ ਸਵਾਦਤ ਅਲੀ ਅਤੇ ਬੇਗਮ ਸਿਮਰੂ ਨੂੰ ਵਿਚ ਪਾ ਕੇ ਸਿੰਘਾਂ ਨਾਲ ਸਰ ਤੇ ਸਮਝੌਤਾ ਕੀਤਾ ਕਿ ਦਿੱਲੀ ਵਿਚ ਗੁਰਾਂ ਦੇ ਇਤਿਹਾਸਕ ਸਥਾਨ ਜਿਨ੍ਹਾਂ ਉਤੇ ਮੁਸਲਮਾਨਾਂ ਨੇ ਕਬਜ਼ੇ ਕੀਤੇ ਹੋਏ ਹਨ ਖਾਲਸੇ ਦੇ ਪ੍ਰਬੰਧ ਹੇਠ ਲਿਆ ਕੇ ਉਥੇ ਸਰਕਾਰੀ ਖਰਚ ਨਾਲ ਗੁਰਦੁਆਰੇ ਬਣਾਏ ਜਾਣਗੇ। ਨਾਲ ਹੀ ਖਾਲਸਾਈ ਫੌਜਾਂ ਦੇ ਪੰਜਾਬ ਤੋਂ ਆਉਣ ਜਾਣ ਦੇ ਖਰਚੇ ਤੇ ਹੋਰ ਸਹਾਇਤਾ ਵਜੋਂ 3 ਲੱਖ ਰੁਪਏ ਦਿੱਤੇ। ਭਾਈ ਬਘੇਲ ਸਿੰਘ ਨੇ ਪੰਥ ਦੀ ਪ੍ਰਵਾਨਗੀ ਨਾਲ ਦਿੱਲੀ ਦੇ ਗੁਰਦੁਆਰੇ ਬਣਵਾਏ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅਤੇ ਦੋਹਾਂ ਮਾਤਾਵਾਂ ਦੇ ਸੰਸਕਾਰ ਸਥਾਨ ਬਾਲਾ ਸਾਹਿਬ ਵਿਚ ਸਮਾਧੀਆਂ ਚੜਵਾ ਕੇ ਗੁਰਦੁਆਰਾ ਬਣਵਾਇਆ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਸਰਦਾਰ ਬਘੇਲ ਸਿੰਘ ਦੀ ਸੇਵਾ ਸਬੰਧੀ ਲਿਖਦੇ ਆ ਵੀ ਮਾਤਾ ਸੁੰਦਰੀ ਸਾਹਿਬ ਦੇ ਵੀ ਰਹੇ ਮਹਿਲ ਜਿਸ ਮੈਂ ਅਭੇ ਵੀ ਪੀੜੇ ਦੋਨੋ ਕੇ ਰਚਵਾਏ ਚਬੂਤਰੇ ਮਤਲਬ ਪੀੜੇ ਝੰਡੇ ਝੁਲਾ ਕੁਣ ਕੈ ਵਰਤਾਏ ਝੰਡੇ ਝੁਲਾ ਕੇ ਦੇਗ ਵਰਤਾਈ ਔਰ ਜੈਪੁਰ ਬਸਤੀ ਮਾਂ ਹੈ ਅਸ਼ਟਮ ਗੁਰਤੇ ਰਹਿ ਜਹਾਂ ਹੈ ਤਹਾਂ ਬੰਗਲਾ ਸਾਹਿਬ ਰਚਿਓ, ਕੁਣਕਾ ਬਰਤਾ ਝੰਡਾ ਗੱਚਿਓ, ਦੇਹ ਜਹਾਂ ਗੁਰ ਅਸ਼ਟਮ ਵਾਰੀ, ਔਰ ਉਬੈ ਮਾਤਾ ਕੀ ਜਾਰੀ। ਜਿੱਥੇ ਦੇਹ ਜਹਾਂ ਗੁਰ ਅਸ਼ਟਮ ਵਾਰੀ, ਜਿੱਥੇ ਅੱਠਵੇਂ ਪਾਤਸ਼ਾਹ ਸੰਸਕਾਰ ਹੋਇਆ, ਔਰ ਉਬੈ ਨਾਮ ਹੁੰਦਾ ਦੋਹਾਂ ਮਾਤਾ ਕੀ, ਉੱਥੇ ਹੀ ਦੋਨਾਂ ਮਾਤਾਵਾਂ ਸੰਸਕਾਰ ਹੋਇਆ ਅਲੱਗ ਅਲੱਗ, ਇਕੱਠੇ ਥਾਂ ਨੇ ਜਾ ਕੇ ਦਰਸ਼ਨ ਕਰੋ। ਰਚੈ ਦੇਹੁਰੇ ਤਹਿ ਥਾਂ ਜਾਏ, ਬਾਲਾ ਸਾਹਿਬ ਸੋ ਕਹਿਲਾਏ। ਉਹ ਥਾਂ ਦਾ ਨਾਮ ਬਾਲਾ ਸਾਹਿਬ ਹੈ। ਭਾਈ ਕਾਹਨ ਸਿੰਘ ਜੀ ਮਹਾਨ ਕੋਸ਼ ਦਿੱਲੀ ਦੇ ਗੁਰਦੁਆਰਿਆਂ ਦੇ ਇਤਿਹਾਸ ਚ ਲਿਖਦੇ ਆ, ਬਾਲਾ ਸਾਹਿਬ ਬਾਲ ਗੁਰੂ ਹਰਕ੍ਰਿਸ਼ਨ ਜੀ ਦੇ ਸਰੀਰ ਦਾ ਸੰਸਕਾਰ ਇਸ ਥਾਂ ਸੰਮਤ 1721 ਵਿਚ ਹੋਇਆ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸੰਸਕਾਰ ਵੀ ਇਸੇ ਥਾਂ ਹੋਇਆ। ਦਿੱਲੀ ਦਰਵਾਜੇ ਤੋਂ ਬਾਹਰ 12 ਪੁਲਾ ਲੰਘ ਕੇ ਨਾਲੇ ਤੋਂ ਪਾਰ ਇਹ ਸਥਾਨ ਹੈ ਜੋ ਚਾਂਦਨੀ ਚੌਂਕ ਤੋਂ 4 ਮੀਲ ਹੈ। ਸਰਦਾਰ ਬਘੇਲ ਸਿੰਘ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਕਾਹਨ ਸਿੰਘ ਜੀ ਲਿਖਦੇ ਹਨ, ਇਹ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਧਰਮਵੀਰ ਸਰਦਾਰ ਕਰੋੜੀਆ ਦੀ ਮਿਸਲ ਵਿਚੋਂ ਸੀ। ਇਹਨੇ ਖਾਲਸੇ ਦੀ ਸੈਨਾ ਨਾਲ ਸੰਮਤ 1847 ਵਿਚ ਦਿੱਲੀ ਫਤਿਹ ਕੀਤੀ ਅਰ ਸ਼ਾਹ ਆਲਮ ਤੋਂ 3 ਲੱਖ ਰੁਪਿਆ ਭੇਟ ਲੈ ਕੇ ਦਿੱਲੀ ਦੇ ਗੁਰਦੁਆਰੇ ਬਣਵਾਏ ਅਤੇ ਉਨ੍ਹਾਂ ਨਾਲ ਜਗੀਰਾਂ ਲਵਾ ਕੇ ਪੰਜਾਬ ਨੂੰ ਵਾਪਸ ਆ ਗਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦੇ ਚਬੂਤਰੇ ਉਸਨੇ ਬਾਲਾ ਸਾਹਿਬ ਵਿਚ ਬਣਵਾਏ। ਇਸ ਤਰ੍ਹਾਂ ਇਤਿਹਾਸ ਅਨੁਸਾਰ ਮਾਤਾ ਸਾਹਿਬ ਕੌਰ ਦਾ ਜਨਮ ਜਿਹੜਾ ਹੈ ਸੋ ਲਿਖਿਆ 18 ਕੱਤਕ ਵੀ 19 ਵੀ ਆਉਂਦਾ। ਰਹੁ ਵਿਚਾਰ 18 ਕੱਤਕ ਸੰਮਤ 1738 1681 ਈਸਵੀ ਵਿਚ ਹੋਇਆ। ਦਸ਼ਮੇਸ਼ ਕੌਰ ਜੀ ਨਾਲ ਉਨ੍ਹਾਂ ਸੋ ਦਸ਼ਮੇਸ਼ ਪਿਤਾ ਜੀ ਨਾਲ ਉਨ੍ਹਾਂ ਦਾ ਆਨੰਦ ਕਾਰਜ ਕੁਆਰਾ ਡੋਲਾ ਦੇ ਰੂਪ ਵਿਚ 18 ਵਿਸਾਖ 1775 1700 ਈਸਵੀ ਨੂੰ ਹੋਇਆ ਅਤੇ ਪ੍ਰਲੋਕ ਗਮਨ ਮਾਘ ਇਕਾਦਸ਼ੀ ਸੰਮਤ 1804 ਨਵੰਬਰ 1747 ਈਸਵੀ ਵਿਚ ਕੀਤਾ। ਗਿਆਨੀ ਹਰੀ ਸਿੰਘ ਸਲਾਰ ਲਿਖਦੇ ਕਿ ਮਾਤਾ ਜੀ ਦੇ ਪ੍ਰਲੋਕ ਗਮਨ ਦੀ ਮਿਤੀ ਪੰਤ ਤਾਰਾ ਸਿੰਘ ਨਰੋਤਮ ਨੇ ਆਪਣੀ ਕ੍ਰਿਤ ਸ੍ਰੀ ਗੁਰੂ ਤੀਰਥ ਸੰਗ੍ਰਹਿ ਵਿਚ 1804 ਲਿਖੀ। ਸੂਰਜ ਪ੍ਰਕਾਸ਼ ਵਿਚ ਤਿਥ ਇਕਾਦਸ਼ੀ ਤਾਂ ਲਿਖੀ ਹੈ ਪਰ ਸੰਮਤ ਕੋਈ ਨੀ, ਸੋ ਇਕਾਦਸ਼ੀ ਸੀ ਉਦੋਂ, ਇਹ ਧਿਆਨ ਦੇ ਲੈਣਾ। ਭਾਵ ਇਹ ਦੇਸੀ ਤਰੀਕਾ ਹੁੰਦੀਆਂ 18 ਕੱਤਕ ਹੋਈ ਜਿਵੇਂ ਜਨਮ ਦਿਨ ਮਨਾਉਂਦੇ ਆਪਾਂ ਤੇ ਇਸੇ ਪ੍ਰਕਾਰ ਇਕਾਦਸ਼ੀ, ਪਰ ਸੰਮਤ ਦਾ ਕੋਈ ਥਹੁ ਪਤਾ ਨਾ ਦਿੱਤਾ। ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਮ ਪਾਤਸ਼ਾਹੀਆਂ ਦੇ ਲਿਖਦੇ ਹਨ, ਸੰਮਤ 1788 ਜਬ ਗਏ ਤਬ ਮਾਤਾ ਸਾਹਿਬ ਦੇਵੀ ਜੀ ਦਿੱਲੀਓ ਗੁਰਪੁਰ ਨੂੰ ਸਿੱਧ ਕਰਤ ਪਏ। ਸੰਮਤ 88 ਨੂੰ ਮਾਤਾ ਜੀ ਦਾ ਪ੍ਰਲੋਕ ਜਾਣਾ ਨਹੀਂ ਬਣਦਾ, ਮਾਤਾ ਜੀ ਦੇ ਸੰਗਤਾਂ ਦੇ ਨਾਮ ਲਿਖੇ ਹੁਕਮਨਾਮੇ 1791 ਦੇ ਮਿਲਦੇ ਨੇ। ਇਸ ਕਰਕੇ ਹੈ ਕਿਉਂਕਿ ਕਈਆਂ ਨੂੰ ਕੋਈ ਭੁਲੇਖਾ ਵੀ ਪਾ ਸਕਦਾ। ਮਾਤਾ ਜੀ ਨੇ ਅਕਾਲ ਚਲਾਉਣੇ ਸਮੇਂ ਗੁਰੂ ਦੇ ਬਖਸ਼ੇ ਹੋਏ ਸ਼ਸਤਰ ਅਤੇ ਗੁਰੂ ਦੀ ਮੋਹਰ ਮਾਤਾ ਸੁੰਦਰ ਕੌਰ ਦੇ ਸਪੁਰਦ ਕੀਤੇ। ਮਾਤਾ ਸੁੰਦਰ ਕੌਰ ਨੇ ਸ਼ਸਤਰ ਆਪਣੇ ਗੁਰਸਿੱਖ ਪਿਆਰੇ ਗੁਰਸਿੱਖ ਭਾਈ ਜੀਵਨ ਸਿੰਘ ਨੂੰ ਦਿੱਤੇ ਤੇ ਉਨ੍ਹਾਂ ਨੇ ਆਪਣੇ ਮਟੀਆਂ ਮਹਿਲ ਬਾਜ਼ਾਰ ਚਿੱਤਲੀ ਕਬਰ ਮਹੱਲੇ ਚ ਰੱਖੇ। ਭਾਈ ਜੀਵਨ ਸਿੰਘ ਦੇ ਸਪੁੱਤਰ ਬਖਤਾਵਰ ਸਿੰਘ, ਉਨ੍ਹਾਂ ਦੇ ਸਪੁੱਤਰ ਸੇਵਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਭਾਨ ਸਿੰਘ ਸ਼ਸਤਰਾਂ ਦੀ ਸੇਵਾ ਸੰਭਾਲ ਕਰਦੇ ਹੋਏ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਰਹੇ। ਭਾਨ ਸਿੰਘ ਦੀ ਆਪਣੀ ਔਲਾਦ ਨਹੀਂ ਸੀ, ਉਨ੍ਹਾਂ ਨੇ ਸ਼ਸਤਰ ਆਪਣੇ ਪਾਲਤੂ ਪੁੱਤਰ ਆਤਮਾ ਸਿੰਘ ਨੂੰ ਦੇ ਕੇ ਸੇਵਾ ਸੰਭਾਲ ਕਰਨ ਦੀ ਹਦਾਇਤ ਕੀਤੀ। ਭਾਈ ਆਤਮਾ ਸਿੰਘ ਨੇ ਸ਼ਸਤਰ ਗੁਰੂ ਤੇਗ ਬਹਾਦਰ ਦੇ ਪਵਿੱਤਰ ਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਪਹੁੰਚਾਏ, ਜਿੱਥੇ ਉਹ ਅੱਜ ਵੀ ਸੁਸ਼ੋਭਿਤ ਨੇ ਅਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਮਹਾਰਾਜਾ ਪਟਿਆਲਾ ਰਿਆਸਤ ਵੱਲੋਂ 200 ਰੁਪਏ ਸਾਲਾਨਾ ਸ਼ਸਤਰਾਂ ਦੀ ਪੂਜਾ ਲਈ ਭੇਜਦੇ ਸੀ। 200 ਰੁਪਇਆ ਉਦੋਂ ਦਾ ਬਹੁਤ ਜ਼ਿਆਦਾ, ਇਸ ਕਰਕੇ ਅੱਜ ਦਾ ਲਗਭਗ ਕਾਫੀ ਰੁਪਇਆ ਬਣ ਜਾਣਾ। ਉਹ ਹੁਣ ਪਿੱਛੇ ਜੇ ਚਾਂਦੀ ਦਾ ਰੁਪਇਆ ਦੇਖਿਆ ਸੀ 380 ਰੁਪਏ ਦਾ ਹੋ ਗਿਆ ਸੀ, ਘਟਦਾ ਵਾਧਾ ਰਹਿੰਦਾ। ਭਾਈ ਕਾਹਨ ਸਿੰਘ ਜੀ ਲਿਖਦੇ, ਮਟੀਆ ਬਾਜ਼ਾਰ ਦੇ ਚਿੱਤਲੀ ਕਬਰ ਮਹੱਲੇ ਵਿਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨ ਸਿੰਘ ਕੋਲ ਉਹ ਸ਼ਸਤਰ ਸਨ ਜੋ ਸ੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬ ਕੌਰ ਨੂੰ ਬਖਸ਼ੇ ਸਨ। ਜੀਵਨ ਸਿੰਘ ਦੀ ਔਲਾਦ ਇਨ੍ਹਾਂ ਸ਼ਸਤਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ। ਹੁਣ ਇਹ ਸ਼ਸਤਰ ਗੁਰਦੁਆਰਾ ਰਕਾਬਗੰਜ ਵਿਚ ਸਥਾਪਨ ਕੀਤੇ ਪਏ ਹਨ। ਸ਼ਸਤਰਾਂ ਦੀ ਸੇਵਾ ਲਈ ਪਟਿਆਲੇ ਤੋਂ ਮਹਾਰਾਜਾ ਪਟਿਆਲਾ ਵੱਲੋਂ 101 ਰੁਪਏ, 7 ਆਨੇ ਤੇ ਪੂਜਾ 74 ਰੁਪਏ, ਰਿਆਸਤ ਨਾਭੇ ਤੋਂ 20 ਰੁਪਈਏ ਅਤੇ 2 ਸਾਂਝ ਦੀ ਜਗੀਰ ਵਿਚ 70 ਰੁਪਏ ਮਿਲਦੇ ਸੀ। ਇਸ ਤਰ੍ਹਾਂ ਪੰਥ ਖਾਲਸੇ ਦੀ ਧਰਮ ਮਾਤਾ ਸਾਹਿਬ ਕੌਰ ਜੀ ਨੇ ਸੰਸਾਰ ਵਿਚ 66 ਸਾਲ 66 66 ਸਾਲ ਆਯੂ ਗੁਜ਼ਾਰੀ, ਜਿਨ੍ਹਾਂ ਵਿਚੋਂ 7 ਸਾਲ ਕੁਝ ਮਹੀਨੇ ਗੁਰੂਪਤੀ ਸੰਗ ਰਹੇ ਅਤੇ 38 ਸਾਲ ਗੁਰੂ ਦੇ ਬਖਸ਼ੇ ਹੋਏ ਸ਼ਸਤਰਾਂ ਦੀ ਸੇਵਾ ਸੰਭਾਲ ਤੇ ਪੂਜਾ ਕਰਕੇ ਤਪ ਸਾਧਤ ਗੁਜ਼ਾਰੇ ਹਨ। ਭਾਵੇਂ ਉਹ ਅੱਜ ਸਰੀਰਕ ਤੌਰ ਤੇ ਸੰਸਾਰ ਤੇ ਨਹੀਂ, ਪਰ ਜਦੋਂ ਤੱਕ ਉਨ੍ਹਾਂ ਦਾ ਨਾਦੀ ਪੁੱਤਰ ਪੰਥ ਖਾਲਸਾ ਸੰਸਾਰ ਤੇ ਕਾਇਮ ਹੈ ਤਦ ਤੱਕ ਉਨ੍ਹਾਂ ਦਾ ਨਾਮ ਕਾਇਮ ਰਹੇਗਾ ਅਤੇ ਉਨ੍ਹਾਂ ਦਾ ਪੁੱਤਰ ਸ਼ਰਧਾ ਨਾਲ ਉਨ੍ਹਾਂ ਨੂੰ ਯਾਦ ਕਰਕੇ ਚੜ੍ਹਦੀ ਕਲਾ ਵਿਚ ਵਿਚਰਦਾ ਰਹੇਗਾ। ਸੋ ਤਾਂ ਦਸਮ ਗੁਰੂ ਜੀ ਨੇ ਨੰਦੇੜ ਹਜੂਰ ਸਾਹਿਬ ਤੋਂ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਾਪਸ ਭੇਜਣ ਦੇ ਅੰਤਮ ਵਿਛੋੜੇ ਸਮੇਂ ਉਨ੍ਹਾਂ ਨੂੰ ਭਾਰੀ ਅਧਿਕਾਰ ਸੌਂਪ ਕੇ ਭੇਜਿਆ ਸੀ। ਸਤਿਗੁਰੂ ਜੀ ਨੇ ਆਪਣੀ ਵਿਸ਼ੇਸ਼ ਮੋਹਰ ਉਨ੍ਹਾਂ ਨੂੰ ਬਖਸ਼ ਕੇ ਕਿਹਾ ਸੀ ਕਿ ਇਹ ਮੋਹਰ ਲਾ ਕੇ ਪੰਥ ਦੇ ਨਾਂ ਆਗਿਆ ਜਾਰੀ ਕਰੋਗੇ, ਗੁਰਸਿੱਖ ਉਸ ਨੂੰ ਸ਼ਰਧਾ ਸਹਿਤ ਸਵੀਕਾਰ ਕਰਨਗੇ ਅਤੇ ਉਸ ਦੀ ਪਾਲਣਾ ਕਰਨਗੇ। ਗੁਰਪਤੀ ਦੀ ਆਗਿਆ ਮੁਤਾਬਕ ਉਹ ਲੋੜ ਅਨੁਸਾਰ ਇਸ ਦੀ ਵਰਤੋਂ ਕਰਦੇ ਰਹੇ। ਗਿਆਨੀ ਹਰੀ ਸਿੰਘ ਸਲਾਰ ਦੀ ਪੁਸਤਕ ਖਾਲਸੇ ਦੀ ਮਾਤਾ ਅਨੁਸਾਰ ਸਤਿਗੁਰੂ ਜੀ ਦੇ ਵੱਡੇ ਮਹਿਲ ਮਾਤਾ ਸੁੰਦਰ ਕੌਰ ਜੀ ਮੁਖੀ ਸਿੱਖਾਂ ਦੀ ਸਲਾਹ ਨਾਲ ਜੋ ਵੀ ਸੰਗਤ ਨੂੰ ਹੁਕਮਨਾਮੇ ਜਾਰੀ ਕਰਦੇ ਸਨ ਉਨ੍ਹਾਂ ਉਤੇ ਵੀ ਗੁਰੂ ਦੀ ਮੋਹਰ ਮਾਤਾ ਸਾਹਿਬ ਕੌਰ ਲਾ ਕੇ ਆਪਣੇ ਦਸਤਖਤ ਕਰਦੇ ਸੀ। ਉਨ੍ਹਾਂ ਦੇ ਪ੍ਰਲੋਕ ਗਮਨ ਤੋਂ ਬਾਅਦ ਗੁਰੂ ਮੋਹਰ ਮਾਤਾ ਸੁੰਦਰ ਕੌਰ ਜੀ ਸੰਭਾਲ ਕੇ ਵਰਤਦੇ ਰਹੇ, ਪਰ ਹੁਣ ਉਹ ਮੋਹਰ ਕਿੱਥੇ ਹੈ ਇਹ ਬਾਰੇ ਕੋਈ ਪਤਾ ਨਹੀਂ ਮਿਲਦਾ। ਮਾਤਾ ਸਾਹਿਬ ਕੌਰ ਜੀ ਦੁਨਿਆਵੀ ਝਮੇਲਿਆਂ ਤੋਂ ਸਦਾ ਹੀ ਨਿਰਲੇਪ ਰਹੇ ਨੇ ਅਤੇ ਉਨ੍ਹਾਂ ਨੇ ਮੋਹਰ ਦੀ ਵਰਤੋਂ ਬਹੁਤ ਘੱਟ ਕੀਤੀ। ਡਾਕਟਰ ਗੰਡਾ ਸਿੰਘ ਜੀ ਪੁਸਤਕ ਹੁਕਮਨਾਮੇ ਜਿਹੜੀ ਉਨ੍ਹਾਂ ਲਿਖੀ ਹੈ ਪੰਨਾ 34 ਲਿਖਦੇ ਕਿ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਹੁਕਮਨਾਮੇ ਆਮ ਤੌਰ ਪਰ ਗੁਰੂ ਕੇ ਲੰਗਰ ਲਈ ਕਾਰ ਭੇਟ ਸਬੰਧੀ ਹਨ, ਪਰ ਕੁਝ ਹੁਕਮਨਾਮੇ ਇਹ ਵੀ ਹਨ ਜਿਨ੍ਹਾਂ ਵਿਚ ਸੰਗਤਾਂ ਦੀਆਂ ਤਕਲੀਫਾਂ ਤੇ ਲੋੜਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਨਿਵਿਰਤੀ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ ਹੈ। ਮਾਤਾ ਸਾਹਿਬ ਕੌਰ ਜੀ ਦੇ ਸੰਮਤ 1791 ਦੇ ਮਾਘ ਦੀ ਸੰਗਰਾਂਦ 30 ਦਸੰਬਰ ਸੰਨ 1734 ਈਸਵੀ ਦੇ ਭਾਈ ਮਾਨ ਸਿੰਘ ਜੋਗ ਲਿਖੇ ਹੁਕਮਨਾਮੇ ਚ ਪੱਟਣ ਸ਼ੇਖ ਫਰੀਦ ਵਿਚ ਸਿੱਖ ਸੰਗਤਾਂ ਦੀ ਸਹੂਲਤ ਲਈ ਇਕ ਅੱਛਾ ਨਵਾਂ ਖੂਹ ਲਗਵਾਉਣ ਲਈ ਕਿਹਾ ਗਿਆ, ਕਿਉਂਕਿ ਪਹਿਲਾਂ ਖੂਹਾਂ ਦੀ ਕਮੀ ਹੁੰਦੀ ਸੀ ਪਾਣੀ ਆਉਣ ਜਾਣ ਦੇ ਰਸਤਿਆਂ ਤੇ। ਇਹ ਗੁਰੂ ਘਰ ਵੱਲੋਂ ਖੂਹ ਲਵਾਉਣੇ, ਉਦੋਂ ਬਾਅਦ ਚ ਨਲਕੇ ਆ ਗਏ, ਹੁਣ ਟੂਟੀਆਂ ਆ ਗਈਆਂ, ਹੁਣ ਕਈ ਪ੍ਰਕਾਰ ਦੀ ਸੇਵਾ ਸੰਗਤ, ਇਹ ਨਵੇਂ ਨਵੇਂ ਹੁਣ ਤਰੀਕੇ ਨਿਕਲੇ, ਹੁਣ ਪਾਣੀ ਵਾਲੀਆਂ ਬੋਤਲਾਂ ਹੀ ਵਰਤਾ ਛੱਡਦੇ। ਭਾਈ ਮਾਨ ਸਿੰਘ ਇਹ ਲਿਖਦੇ ਨੇ, ਮਾਤਾ ਜੀ, ਭਾਈ ਮਾਨ ਸਿੰਘ ਗੁਰੂ ਰੱਖੇਗਾ, ਗੁਰੂ ਗੁਰੂ ਜਪਣਾ, ਜਨਮ ਸਵਾਰਨਾ, ਅਤੇ ਭਾਈ ਬਿੰਤੇ ਦੀ ਮਾਰਫਤ ਖੂਹ ਪੱਟਣ ਸ਼ੇਖ ਫਰੀਦ ਦੇ ਵਿਚ ਨਵਾਂ ਬਣਵਾਏ ਦੇਵਣਾ, ਜੋ ਕੁਝ ਲੱਗੈ ਵੈ ਸਰਕਾਰ ਦੇ ਲੇਖੇ ਲਾਵਣਾ, ਜੋ ਸਿੱਖ ਪਾਣੀ ਪੀਵਣਗੇ ਭਲਾ ਹੋਗਾ, ਖੂਹ ਹੱਛਾ ਬਣਵਾਏ ਦੇਵਣਾ। ਸਰਕਾਰ ਮਤਲਬ ਗੁਰੂ ਘਰ ਹੁਕਮਨਾਮਾ ਦੇ ਵਿਚ ਲਿਖਿਆ। ਗੁਰੂ ਸਾਹਿਬ ਨੇ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਰਹਿਤਵਾਨ ਸਿੰਘ ਦਾ ਨਵਾਂ ਸਰੂਪ ਬਖਸ਼ ਕੇ ਮਰਦਾਂ ਦੇ ਨਾਂ ਨਾਲ ਸਿੰਘ ਅਤੇ ਇਸਤਰੀਆਂ ਦੇ ਨਾਮ ਨਾਲ ਕੌਰ ਸ਼ਬਦ ਜੋੜਨ ਦਾ ਹੁਕਮ ਦਿੱਤਾ ਸੀ। ਕੇਸਨ ਅਦਬ ਨਾ ਕੱਛ ਕੱਛ ਬਿਨ ਰਹਿਣਾ, ਅਰਧ ਨਾਮ ਸਿੰਘ ਨਾ ਕਹਿਣਾ। ਪਰ ਮਾਤਾਵਾਂ ਵੱਲੋਂ ਜਾਰੀ ਇਨ੍ਹਾਂ ਹੁਕਮਨਾਮੇ ਚ ਲੇਖਕਾਂ ਨੇ ਮਾਤਾ ਜੀ ਦਾ ਨਾਂ ਮਾਤਾ ਸਾਹਿਬ ਕੌਰ ਦੀ ਥਾਂ ਮਾਤਾ ਕਈ ਜਗ੍ਹਾ ਸਾਹਿਬ ਦੇਵੀ ਲਿਖਿਆ, ਉਹ ਉਨ੍ਹਾਂ ਨੇ ਆਪਣੇ ਵੱਲੋਂ ਲਿਖਿਆ। ਜਿਵੇਂ ਪਿੱਛੋਂ ਪ੍ਰਚਲਿਤ ਚ ਰਿਹਾ ਮਾਤਾ ਗੁਜਰੀ ਕਹੀ ਜਾਂਦੇ ਸਾਰੇ, ਅੰਮ੍ਰਿਤ ਛੱਕ ਕੇ ਤਾਂ ਮਾਤਾ ਗੁਜਰ ਕੌਰ ਬਾਂ ਗੁਰਜੀਤ ਕੌਰ ਨੌਵੀਂ ਬਣਿਆ। ਉਹ ਮਾਮਾ ਕਿਰਪਾਲ ਚੰਦ ਜੀ ਨੌ ਕਹੇ, ਮਾਮਾ ਕਿਰਪਾਲ ਸਿੰਘ ਜੀ ਬਣੇ। ਇਹ ਗੱਲ ਤੁਸੀਂ ਵੀ ਸੁਣ ਲਓ ਬਈ, ਸਾਰੇ ਖੁਸ਼ ਤਾਂ ਹੋਵੇ ਮਾਤਾ ਸਾਹਿਬ ਕੌਰ ਜੀ ਸਾਨੂੰ ਮਾਤਾ ਜੀ ਮਿਲੇ, ਪਰ ਮਾਮਾ ਵੀ ਹੈਗਾ ਆਪਣਾ। ਕੌਣ? ਮਾਮਾ ਸਾਹਿਬ ਚੰਦ ਜੀ ਅੰਮ੍ਰਿਤ ਛੱਕ ਕੇ ਮਾਮਾ ਸਾਹਿਬ ਸਿੰਘ ਜੀ ਬਣੇ, ਅਤੇ ਸਿੱਖਾਂ ਦੇ ਵੀ ਅੱਧੇ ਨਾਮ ਵਰਤੇ ਨੇ, ਇਹ ਵਰਤਣੇ ਨਹੀਂ ਚਾਹੀਦੇ। ਅਰਧ ਨਾਮ ਸਿੰਘ ਨਾ ਕਹਿਣਾ, ਮਾਰ ਰਹਿਤ ਨਾਮੇ ਲਿਖਿਆ, ਅੱਧਾ ਨਾਮ ਵਰਤਣ ਵਰਤੇਗਾ ਸੋ ਤਨਖਾਹੀ ਆ। ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਿਉਂ ਹੋਈ ਇਸ ਬਾਰੇ ਇਤਿਹਾਸ ਵਿਚ ਕੋਈ ਰੋਸ਼ਨੀ ਨਹੀਂ ਮਿਲਦੀ। ਇਸ ਗੱਲ ਦੀ ਸੂਹ ਜ਼ਰੂਰ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਤੋਂ ਬਾਅਦ ਮੇਵੜਿਆਂ ਨੇ ਦੋਹਾਂ ਮਾਤਾਵਾਂ ਵਿਚ ਦਫੇੜ ਪਾਉਣ ਦੇ ਵੀ ਯਤਨ ਕੀਤੇ ਅਤੇ ਕਾਰ ਭੇਟਾ ਦੇਣ ਵਿਚ ਵਖਰੇਵਾਂ ਕਰਦੇ ਰਹੇ, ਪਰ ਮਾਤਾ ਸਾਹਿਬ ਕੌਰ ਜੀ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਭਾਈ ਦੁਨੀ ਸਿੰਘ ਜੋਗ ਜਾਰੀ ਹੁਕਮਨਾਮੇ ਵਿਚ ਉਹਨੂੰ ਝਾੜ ਪਾਈ ਅਤੇ ਕਿਹਾ ਕਿ ਗੁਰੂ ਕਾ ਘਰ ਇਕੋ ਘਰ ਜਾਣਨਾ, ਉਹ ਲਿਖਦੇ ਹਨ ਐਵੇਂ ਹੁਕਮਨਾਮਾ 74ਵਾਂ ਹੁਕਮਨਾਮਾ। ਭਾਈ ਦੂਣਾ ਸਭ ਤੁਸੀਂ ਜੋ ਸਾਡੀ ਵੱਲੋਂ ਫੇਰ ਰਹੇ ਹੋ ਪਰ ਕਾਰ ਭੇਟ ਲੰਗਰ ਨੂੰ ਕਦੀ ਕਿਛ ਨਹੀਂ ਭੇਜਦੇ, ਕਿਆ ਤੁਸੀਂ ਮਾਤਾ ਸੁੰਦਰੀ ਦੇ ਵੱਖਰੇ ਆਏ ਹੋ? ਅਸਾਂ ਤੁਹਾਡੇ ਘਰ ਨੂੰ ਨਿਰਾਸ਼ ਨਾ ਕਿਹਾ, ਗੁਰੂ ਕਾ ਘਰ ਇੱਕੋ ਜਾਨਾ, ਤੁਹਾਡਾ ਭਲਾ ਹੋ ਸੀ। ਜੇ ਕੋਈ ਗਲਤੀ ਕਰਦਾ, ਮਾਤਾ ਡਾਂਟਦੀ ਵੀ ਸੀ ਉਨ੍ਹਾਂ ਨੂੰ ਵੀ ਤੁਸੀਂ ਸਾਡੇ ਚ ਪਾਠਕ ਪਾ ਰਹੇ ਹੋ, ਕਿਉਂ ਲੋਕ ਹਟਦੇ ਹੀ ਨਹੀਂ ਨਾ। ਸ਼ੁਰੂ ਤੋਂ ਲੈ ਕੇ ਬਹੁਤ ਸਾਰੇ ਲੋਕਾਂ ਦੇ ਪੁੱਠੇ ਦਿਮਾਗ ਹੁੰਦੇ ਹੀ ਰਹੇ। ਸੋ ਇਹਨਾਂ ਹੁਕਮਨਾਮਿਆਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮਾਤਾ ਜੀ ਆਪਣੇ ਸਿੱਖਾਂ ਨੂੰ ਪੁੱਤਰ ਦਾ ਦਰਜਾ ਦਿੰਦੇ ਸੀ। ਉਨ੍ਹਾਂ ਨੇ ਹਰ ਹੁਕਮਨਾਮੇ ਵਿਚ ਲਿਖਿਆ, ਤੁਸੀਂ ਮੇਰੇ ਪੁੱਤ ਫਰਜੰਦ ਹੋ, ਗੁਰੂ ਪੂਰਾ ਤੁਹਾਡੀ ਪਤ ਰੱਖੇਗਾ, ਅਤੇ ਸਿੱਖ ਵੀ ਉਨ੍ਹਾਂ ਦਾ ਮਾਤਾ ਵਾਂਗ ਸਤਿਕਾਰ ਕਰਕੇ ਵਿੱਤ ਅਨੁਸਾਰ ਸੇਵਾ ਕਰਦੇ ਸਨ। ਮਾਤਾ ਸਾਹਿਬ ਕੌਰ ਜੀ ਪੋਠੋਹਾਰ ਪਾਕਿਸਤਾਨ ਦੇ ਜੰਮਪਲ ਸਨ, ਇਸ ਲਈ ਉਨ੍ਹਾਂ ਦੇ ਹੁਕਮਨਾਮੇ ਵਿਚ ਉਸ ਵੇਲੇ ਦੀ ਹਿੰਦੀ ਪੰਜਾਬੀ ਦੇ ਕਰਸੀ, ਹੋਸੀ, ਦੇਸੀ, ਤੁਸਾਡੀ ਆਦਿ ਸ਼ਬਦ ਵਰਤੇ ਹੋਏ ਮਿਲਦੇ ਨੇ। ਹੁਕਮਨਾਮੇ ਦੇ ਅੰਤ ਵਿਚ ਸਤਰਾਂ ਦੀ ਗਿਣਤੀ ਲਿਖਣ ਦਾ ਮੰਤਵ ਇਹ ਜਾਪਦਾ ਹੈ ਕਿ ਹੁਕਮਨਾਮਾ ਲਿਜਾਣ ਵਾਲਾ ਕੋਈ ਮੇਵੜਾ ਉਹ ਚ ਘਾਟਾ ਵਾਧਾ ਨਾ ਕਰ ਸਕੇ। ਹੁਕਮਨਾਮੇ ਕਿਤੇ ਵੀ ਪੜੋ, ਉਨ੍ਹਾਂ ਵਿਚ ਹਮੇਸ਼ਾ ਲਿਖਿਆ ਹੁੰਦਾ ਸੀ ਅਖੀਰ ਤੇ ਜਾ ਕੇ 17-9, 17-14, ਕਿਉਂ ਰਾਹ ਦੇ ਵਿਚ ਐਵੇਂ ਕੋਲੋ ਹੀ ਨਾ ਹੁਕਮਨਾਮਾ ਲਿਖ ਲੇ, ਗਾਹ ਵਹਾਂ ਵਧਾ ਲਵੇ। ਮਾਤਾ ਜੀ ਦੇ ਕੁਝ ਹੁਕਮਨਾਮੇ ਜਿਹੜੇ ਇਸ ਪ੍ਰਕਾਰ ਹੈ, ਸ੍ਰੀ ਮਾਤਾ ਸਾਹਿਬ ਦੇਵੀ ਮਾਤਾ ਸਾਹਿਬ ਕੌਰ ਜੀ ਵੱਲੋਂ ਭਾਈ ਦੁੰਨਾ, ਭਾਈ ਸੋਭਾ, ਭਾਈ ਆਲਾ ਕਬੀਲਾ, ਭਾਈ ਰਾਮੇ ਫੂਲਕੇ, ਇੱਕੋ ਓਂਕਾਰ ਸਤਿਗੁਰੂ ਜੀ, ਸਰਬੱਤ ਕਬੀਲਾ ਭਾਈ ਰਾਮੇ ਫੂਲਕੇ ਕਾ ਗੁਰੂ ਰੱਖੇ, ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ, ਸ੍ਰੀ ਮਾਤਾ ਸਾਹਿਬ ਦੇਵੀ ਜੀ ਕੀ ਆਗਿਆ ਹੈ। ਕਿਉਂ ਜਦੋਂ ਮਾਤਾ ਜੀ ਕਈ ਵਾਰ ਆਪ ਨਹੀਂ ਲਿਖਦੇ, ਲਿਖਾਉਂਦੇ ਸੀ ਅੱਗੇ, ਲਿਖਣ ਵਾਲੇ ਕਈ ਵਾਰ ਇਸ ਤਰ੍ਹਾਂ ਲਿਖ ਜਾਂਦੇ ਚੀਜ਼ਾਂ, ਉਹ ਕਈ ਲੋਕ ਸ਼ਰਾਰਤੀ ਵੀ ਰਹੇ। ਭਾਈ ਦੂਨਾ, ਭਾਈ ਸਭਾ, ਭਾਈ ਆਲਾ, ਭਾਈ ਬਖਤਾ, ਭਾਈ ਲੱਦਾ, ਸਰਬੱਤ ਕਬੀਲਾ, ਭਾਈ ਰਾਮੇ ਫੂਲ ਕੇ ਕਾ ਗੁਰੂ ਰੱਖੇ, ਗੁਰੂ ਗੁਰੂ ਜਪਣਾ ਜਨਮ ਸਵਾਰਨਾ, ਮੇਰੀ ਬਹੁਤ ਖੁਸ਼ੀ ਹੈ, ਤੁਸੀਂ ਮੇਰੇ ਪੁੱਤ ਫਰਜੰਦ ਹੋ, ਗੁਰ ਪੂਜਾ ਗੁਰ ਪੂਰਾ ਤੁਹਾਡੀ ਪਤ ਰੱਖੇ, ਭਾਈ ਦੂਨਾ ਸਭਾ ਤੁਸੀਂ ਜੋ ਸਾਡੀ ਵੱਲੋਂ ਫਿਰ ਰਹੇ ਹੋ, ਭਾਵ ਸਾਡੇ ਹੁਕਮ ਅਨੁਸਾਰ ਤੁਸੀਂ, ਅਸੀਂ ਹੁਕਮ ਕੀਤਾ ਤੁਸੀਂ ਤਾਂ ਫਿਰਦੇ ਹੋ, ਔਰ ਕਾਲ ਭੇਟ ਲੰਗਰ ਨੂੰ ਕਦੇ ਕਿਛ ਨਹੀਂ ਭੇਜਦੇ, ਕਿਆ ਤੁਸੀਂ ਮਾਤਾ ਸੁੰਦਰੀ ਦੇ ਵੱਖਰੇ ਆਏ ਹੋ? ਅਸਾਂ ਤੁਹਾਡੇ ਘਰ ਨੂੰ ਨਿਰਾਸ਼ ਨਾ ਕਿਹਾ, ਗੁਰੂ ਕਾ ਘਰ ਇੱਕੋ ਘਰ ਜਾਨਣਾ, ਤੁਹਾਡਾ ਭਲਾ ਹੋ ਸੀ, ਤੁਹਾਡੀ ਸੇਵਾ ਦਰਗਾਹ ਗੁਰੂ ਕੀ ਥਾਂ ਪਉਸੀ, ਸੇਵਾ ਦੋਹਾਂ ਵੱਲ ਇੱਕੋ ਜਿਹੀ ਕਰਨੀ, ਤੁਹਾਡਾ ਬਹੁਤ ਭਲਾ ਹੋ ਸੀ। ਸੰਮਤ ਪੂਰਾ ਨਹੀਂ ਲਿਖਿਆ ਹੈ, 17-14 ਲਿਖੀਆਂ ਨੇ। ਸੋ ਇੱਕ ਸ੍ਰੀ ਮੁੱਖ ਵਾਕ ਹੋਰ ਮਾਤਾ ਜੀ ਵੱਲੋਂ ਹੈ, ਸ੍ਰੀ ਮਾਤਾ ਸਾਹਿਬ ਦੇਵ ਜੀ ਵੱਲੋਂ ਭਾਈ ਆਲਮ ਸਿੰਘ ਜਮਾਇਤਦਾਰ ਯੋਗ ਅੱਸੂ ਵਧੀ 10 ਚਾਨਣ ਪੱਖ 1783 ਬਿਕਰਮੀ 10 ਸਤੰਬਰ 1726 ਈਸਵੀ ਨੂੰ ਲਿਖਿਆ ਹੈ। ਇੱਕ ਓਂਕਾਰ ਸਤਿਗੁਰੂ ਜੀ ਉੱਤੇ ਲਿਖਦੇ ਸੀ, ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ, ਸ੍ਰੀ ਮਾਤਾ ਸਾਹਿਬ ਦੇਵੀ ਜੀ ਦੀ ਆਗਿਆ ਹੈ, ਭਾਈ ਆਲਮ ਸਿੰਘ ਜਮਾਇਤਦਾਰ ਸਰਬੱਤ ਜਮਾਇਤ ਕਬੀਲਾ ਖਾਲਸਾ ਗੁਰੂ ਰੱਖੇ, ਗੁਰੂ ਗੁਰੂ ਜਪਣਾ ਜਨਮ ਸਵਾਰਨਾ, ਮੇਰੀ ਬਹੁਤ ਖੁਸ਼ੀ ਹੈ, ਤੁਸੀਂ ਮੇਰੇ ਪੁੱਤ ਫਰਜੰਦ ਹੋ, ਗੁਰੂ ਪੂਰਾ ਤੁਹਾਡੀ ਤੇਗ ਦੇਗ ਫਤਿਹ ਕਰੇ, ਫਰਮਾਇਸ਼ ਦੇਖਦੇ ਸਿੰਘਾਂ ਪਾਸੋਂ ਕਾਰ ਕਰਕੇ ਹੁੰਡੀ ਕਰਵਾਏ ਕਰ। ਹੁੰਡੀ ਮਤਲਬ ਅੱਜ ਕੱਲ ਜਿਵੇਂ ਆਪਾਂ ਡਰਾਫਟ ਬਣਾ ਲੈਂਦੇ, ਪਹਿਲਾਂ ਹੁੰਡੀ ਚੱਲਦੀ, ਗੁਰਬਖਸ਼ ਭਗਤੇ ਮੇਵੜੇ ਕੇ ਹਵਾਲੇ ਕਰਨੀ, ਜੋ ਸਿੰਘ ਲੰਗਰ ਦੀ ਕਾਰ ਲੋਚ ਕਰ ਦੇਸੀ, ਤਿਸ ਦੀ ਕਿਰਤ ਰੁਜਗਾਰ ਗੁਰੂ ਪੂਰਾ ਬਰਕਤ ਕਰ ਸੀ, ਸਭਨੀ ਗੱਲੀ ਖਸਮਾਨਾ ਹੋ ਸੀ। ਸੰਮਤ 1783 ਅੱਸੂ ਵਧੀ 10 ਅੱਗੇ ਲਿਖਿਆ 17-11, ਪਰ 11 ਪੰਗਤੀਆਂ ਦਾ ਹੁਕਮਨਾਮਾ ਭੇਜ ਰਹੇ ਹਾਂ। ਸੋ ਇਸੇ ਪ੍ਰਕਾਰ ਪਟਨਾ ਸਾਹਿਬ ਨੂੰ ਲਿਖਿਆ, ਜੋ ਚੇਤ ਸੁਦੀ 9-1785 ਬਿਕਰਮੀ 27 ਮਾਰਚ 1729 ਈਸਵੀ ਨੂੰ ਹੁਕਮਨਾਮਾ ਲਿਖੇ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ, ਸ੍ਰੀ ਮਾਤਾ ਸਾਹਿਬ ਕੌਰ ਜੀ ਦੀ ਆਗਿਆ ਹੈ, ਭਾਈ ਆਨੰਦ ਰੂਪ ਸਿੰਘ, ਭਾਈ ਭਾਰਾ ਸਿੰਘ, ਭਾਈ ਰਾਜਾ ਸਿੰਘ, ਭਾਈ ਬੁੱਧੂ ਸਿੰਘ, ਭਾਈ ਉਦੇ ਸਿੰਘ, ਭਾਈ ਦੇਵੀ ਸਿੰਘ, ਸਰਬੱਤ ਖਾਲਸਾ ਵਾਸੀ ਪਟਨਾ, ਗੁਰੂ ਰੱਖੈ, ਗੁਰੂ ਗੁਰੂ ਜਪਣਾ ਜਨਮ ਸਵਾਰਨਾ, ਮੇਰੀ ਬਹੁਤ ਖੁਸ਼ੀ ਹੈ, ਤੁਸੀਂ ਪੁੱਤ ਫਰਜੰਦ ਹੋ, ਗੁਰੂ ਪੂਰਾ ਤੁਹਾਡੀ ਹਰ ਬਾਬ ਰੱਖਿਆ ਕਰੇ, ਰੁਪਏ 73-13 ਆਨੇ, ਇਸ ਪ੍ਰਕਾਰ ਅੱਖਰੀ ਵੀ ਲਿਖਿਆ ਹੋਇਆ 73 ਇੱਕ 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 ਕਰਕੇ ਐ ਲਿਖਿਆ ਰੁਪਏ 73 ਆਨੇ ਅੱਖਰੀ 73 ਆਨੇ ਮਾਰਫਤ ਸਿੱਧੂ ਸਿੰਘ ਹਜੂਰ ਪਹੁੰਚਿਆ ਸਰਸਰਾਓ ਸੁਧਾ ਲੰਗਰ ਪਏ ਖੁਸ਼ੀ ਹੋਈ ਸਿੱਖਾਂ ਦੀ ਭਾਵਨੀ ਥਾਂ ਪਈ ਜੋ ਸਿੱਖ ਲੰਗਰ ਦੀ ਕਾਰ ਲੋਚ ਦੇਸੀ ਇਸ ਦੀ ਕਿਰਤ ਜੁਗਾਰ ਗੁਰ ਪੂਰਾ ਬਰਕਤ ਕਰੇ ਸੰਮਤ 1785 ਚੇਤ ਸੁਦੀ 9-17 ਲਿਖੀਆਂ ਨੇ 12 ਇਸ ਪ੍ਰਕਾਰ ਅੱਗੇ ਫਰਮਾਉਂਦੇ ਨੇ ਬਚਨ ਚੇਤ ਸੁਦੀ 11 ਨੂੰ 1786 ਬਿਕਰਮੀ 19 ਮਾਰਚ 1730 ਈਸਵੀ ਨੂੰ ਲਿਖਿਆ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਸ੍ਰੀ ਮਾਤਾ ਸਾਹਿਬ ਕੌਰ ਜੀ ਦੀ ਆਗਿਆ ਏ ਠਾਕਰਦਾਸ ਭਾਈ ਸੁਭਾਈ ਮੱਲ ਚੋਪੜਾ ਭਾਈ ਸੰਭੂ ਨਾਥ ਭਾਈ ਸਾਹਿਬ ਰਾਏ ਸਰਬੱਤ ਖਾਲਸਾ ਵਾਸੀ ਬਨਾਰਸ ਗੁਰੂ ਰੱਖੇਗਾ ਇਹ ਬਨਾਰਸ ਦੀਆਂ ਸੰਗਤਾਂ ਨੂੰ ਹੁਕਮਨਾਮਾ ਗੁਰੂ ਗੁਰੂ ਜਪਣਾ ਜਨਮ ਸਵਾਲਣਾ ਮੇਰੀ ਬਹੁਤ ਖੁਸ਼ੀ ਏ ਤੁਸੀਂ ਮੇਰੇ ਪੁੱਤਰ ਫਰਜੰਦ ਹੋ ਗੁਰੂ ਪੂਰਾ ਤੁਹਾਡੇ ਸਭ ਮਨੋਰਥ ਪੂਰੇ ਕਰੇ ਫਰਮਾਇਸ਼ ਲਈ ਤੁਸਾਂ ਉੱਤੇ ਲੰਗਰ ਵਾਸਤੇ ਰੁਪਏ 50 ਏ ਅੱਖਰੀ ਵੀ ਲਿਖਿਆ 50 ਅੱਖਰੀ 50 ਏ ਫਰਮਾਇਸ਼ ਦੇਖਦੇ ਸਾਰ ਹੁੰਡੀ ਮਾਰਫਤ ਭਾਈ ਸਿੱਧੂ ਸਿੰਘ ਮੇਵੜਾ ਹਜੂਰ ਭੇਜਣੀ ਬਨਾਰਸ ਸ੍ਰੀ ਵਾਹਿਗੁਰੂ ਜੀ ਕੀ ਕੋਠੀ ਏ ਸੇਵਾ ਲੋਚ ਕਰਨੀ ਜੋ ਸਿੱਖ ਲੰਗਰ ਕੀ ਕਾਰ ਲੋਚ ਕਰ ਦੇਸੀ ਇਸ ਦੀ ਕਿਰਤ ਗੁਰਪੂਰਾ ਬਰਕਤ ਕਰਸੀ ਸੰਮਤ 1786 ਚੇਤ ਸੁਦੀ 11 ਤੇ 17 ਹੈਗੀਆਂ 14 ਪੰਕਤੀਆਂ ਲਿਖੀਆਂ ਤਾਂ ਕਿ ਕੋਈ ਅੱਗੇ ਪਿੱਛੇ ਲਿਖ ਕੇ ਗਲਤੀ ਨਾ ਕਰੇ ਹੁਕਮਨਾਮਾ ਅਗਲੇ ਲਿਖਦੇ ਨੇ ਜੋ ਵਾਸੀ ਪਟਨ ਸ਼ੇਖ ਫਰੀਦ ਜੋਗ ਲਿਖਿਆ ਪੋਹ 7 ਸੰਮਤ 1787 ਬਿਕਰਮੀ ਦਸੰਬਰ 1730 ਈਸਵੀ ਲਿਖਿਆ ਇੱਕ ਓਅੰਕਾਰ ਸ੍ਰੀ ਮਾਤਾ ਜੀ ਦੀ ਆਗਿਆ ਸਵਸਥ ਸੋ ਸੁਭਤ ਸੰਗਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਵਾਸੀ ਪਟਨ ਸ਼ੇਖ ਫਰੀਦ ਕਾ ਗੁਰੂ ਗੁਰੂ ਜਪਣਾ ਜਨ ਸਵਾਰਨਾ ਕਾਰ ਭੇਟ ਸੁਖ ਮਨਤ ਦਸੇਂਦ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਿਮਿਤ ਕੀ ਕੌਡੀ ਦਮੜੀ ਹੋਵੇ ਸੋ ਹੁੰਡੀ ਕਿਰਾਏ ਕੇ ਭਾਈ ਮਾਨ ਸਿੰਘ ਮੇਵੜੇ ਕੀ ਮਾਰਫਤ ਹਜੂਰ ਭੇਜਣੀ ਨਿਹਾਲ ਹੋਵੋਗੇ ਤੁਹਾਡੀ ਖੱਟੀ ਕਮਾਈ ਵਿਚ ਗੁਰੂ ਬਰਕਤ ਪਾਵੇਗਾ ਤੁਸੀਂ ਮੇਰੇ ਪੁੱਤ ਫਰਜੰਦ ਹੋ ਤੁਸਾਂ ਉਪਰ ਮੇਰੀ ਬਹੁਤ ਖੁਸ਼ੀ ਹੈ ਤੁਹਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ ਸਿੱਖ ਪੁੱਤਾਂ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰੋਗੇ ਤੁਹਾਡੀ ਸੇਵਾ ਦਰਗਾਹ ਥਾਂ ਪਵੇਗੀ ਤੁਹਾਡੇ ਸਭੇ ਕਾਰਜ ਗੁਰਪੂਰਾ ਰਾਸ ਕਰੇਗਾ ਸੰਮਤ 1787 ਮਿਤੀ ਪੋਹੇ 7-9 ਲਾਈਨਾਂ ਲਿਖੀਆਂ 70 ਮਤਲਬ ਲਾਈਨਾਂ ਪੰਕਤੀਆਂ ਹੁਕਮਨਾਮਾ ਵਾਸੀ ਪਟਨ ਸ਼ੇਖ ਫਰੀਦ ਜੋਗ ਇਹ ਲਿਖਿਆ ਹੈ ਪੋਹ 23 ਸੰਮਤ 1788 ਬਿਕਰਮੀ 23 ਦਸੰਬਰ 1731 ਈਸਵੀ ਨੂੰ ਇੱਕ ਓਅੰਕਾਰ ਸਤਿਗੁਰੂ ਜੀ ਸ੍ਰੀ ਮਾਤਾ ਜੀ ਦੀ ਆਗਿਆ ਹੈ ਸਰਬੱਤ ਸੰਗਤ ਸ੍ਰੀ ਅਕਾਲ ਪਲਸਾ ਵਾਸੀ ਪਟਨ ਸ਼ੇਖ ਫਰੀਦ ਕਾ ਗੁਰੂ ਰੱਖੇਗਾ ਗੁਰੂ ਜਪਣਾ ਜਨ ਸਵਾਰਨਾ 5 ਰੁਪਏ ਤੁਹਾਡੇ ਭਾਈ ਮਾਨ ਸਿੰਘ ਮੇਵੜੇ ਦੀ ਮਾਰਫਤ ਹਜੂਰ ਪਹੁੰਚੇ ਪਹੁੰਚੇ ਖੁਸ਼ੀ ਹੋਈ ਅੱਗੇ ਕਾਰ ਭੇਟ ਸੁਖ ਮੰਤ ਦਸੌਂਦ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਿਮਿਤ ਕੀ ਕੌਡੀ ਦਮੜੀ ਹੋਵੇ ਸੋ ਹੁੰਡੀ ਕਿਰਾਇਕ ਹੈ ਭਾਈ ਮਾਨ ਸਿੰਘ ਕੀ ਮਾਰਫਤ ਹਜੂਰੀ ਵਿਚ ਭੇਜਣੀ ਨਿਹਾਲ ਹੋਵੋਗੇ ਤੁਸੀਂ ਮੇਰੇ ਪੁੱਤ ਫਰਜੰਦ ਹੋ ਤੁਸਾਂ ਉਪਰ ਮੇਰੀ ਬਹੁਤ ਖੁਸ਼ੀ ਹੈ ਸਿੱਖਾਂ ਪੁੱਤਾਂ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰੋਗੇ ਸੇਵਾ ਦਰਗਾਹ ਥਾਂ ਪਵੇਗੀ ਸੰਮਤ 1788 ਮਿਤੀ ਪੋਹੇ 13 ਮਿਤੀ ਪੋਹੇ 23 ਤੇ 17 ਹੈਗੀਆਂ 11 ਇਹ ਭਾਵ ਇਹਦਾ ਪੁੱਤਾਂ ਦੀ ਸੇਵਾ ਕਹਿੰਦੇ ਨਾ ਲੋਚ ਕੇ ਸੇਵਾ ਕਰਨੀ ਹੈ ਐਨ ਚਾਹ ਕੇ ਸ੍ਰੀ ਮਾਤਾ ਜੀ ਵੱਲੋਂ ਖਾਲਸਾ ਵਾਸੀ ਨਸ਼ਹਿਰਾ ਪੰਨੂਆਂ ਯੋਗ ਹੁਕਮਨਾਮਾ ਹਾੜ 1 ਸੰਮਤ 1799 ਬਿਕਰਮੀ 30 ਮਈ 1732 ਈਸਵੀ ਇੱਕ ਓਅੰਕਾਰ ਸਤਿਗੁਰੂ ਜੀ ਸ੍ਰੀ ਮਾਤਾ ਜੀ ਦੀ ਆਗਿਆ ਹੈ ਸਰਬੱਤ ਖਾਲਸਾ ਸ੍ਰੀ ਅਕਾਲ ਪੁਰਖ ਜੀ ਕਾ ਵਾਸੀ ਨਸ਼ਹਿਰਾ ਪੰਨੂਆਂ ਦਾ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸਵਾਰਨਾ ਤੋ 11 ਰੁਪਏ ਲੰਗਰ ਦੇ ਖਰਚ ਨਾਲ ਤੁਹਾਡੇ ਉਪਰ ਫਰਮਾਇਸ਼ ਹੋਈ ਹੈ ਅੱਗੇ ਕਾਰ ਭੇਟ ਸੁਖ ਮੰਦ ਦਸੌਂਦ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਿਮਿਤ ਕੀ ਕੌਡੀ ਦਮੜੀ ਹੋਵੇ ਸੋ ਹੁੰਡੀ ਕਿਰਾਏ ਕੇ ਭਾਈ ਰਾਮ ਸਿੰਘ ਮੇਵੜੇ ਦੀ ਮਾਰਫਤ ਹਜੂਰ ਭੇਜਣੀ ਨਿਹਾਲ ਹੋਵੋਗੇ ਤੁਹਾਡੀ ਖੱਟੀ ਕਮਾਈ ਵਿਚ ਗੁਰੂ ਬਰਕਤ ਪਾਵੇਗਾ ਤੁਸੀਂ ਮੇਰੇ ਪੁੱਤ ਫਰਜੰਦ ਹੋ, ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ। ਸਿੱਖਾਂ ਪੁੱਤਾਂ ਦੀ ਕਮਾਈ ਦੀ ਸੇਵਾ ਦਾ ਵੇਲਾ ਹੈ, ਲੋਚ ਕੇ ਸੇਵਾ ਕਰੋਗੇ, ਤੁਹਾਡੀ ਸੇਵਾ ਦਰਗਾਹ ਥਾਂ ਪਵੇਗੀ। ਸੰਮਤ 1799, ਮਿਤੀ ਹਾੜ 1-17-13 ਲਿਖੀਆਂ ਨੇ। ਅਗਲਾ ਹੁਕਮਨਾਮਾ ਜਿਹੜਾ ਵਾਸੀ ਪਟਨ ਸ਼ੇਖ ਫਰੀਦ 17 ਮੱਘਰ ਸੰਮਤ 1799 ਬਿਕਰਮੀ 17 ਨਵੰਬਰ 1732 ਈਸਵੀ, ਇੱਕ ਓਂਕਾਰ ਸਤਿਗੁਰੂ ਜੀ, ਸ੍ਰੀ ਮਾਤਾ ਜੀ ਦੀ ਆਗਿਆ। ਇਹ ਲਿਖਣ ਵਾਲਾ ਬੰਦਾ ਹੋਰ ਸੀ ਨਾ, ਲਿਖਣ ਵਾਲੇ ਹੋਰ ਤਰ੍ਹਾਂ ਲਿਖਦੇ ਨੇ, ਉਨ੍ਹਾਂ ਤਾਂ ਹੁਕਮ ਕਰ ਦੇਣਾ ਭਾਈ ਇੱਥੇ ਹੁਕਮਨਾਮਾ ਲਿਖ ਕੇ ਭੇਜ ਦੇ। ਸ੍ਰੀ ਮਾਤਾ ਜੀ ਦੀ ਆਗਿਆ ਹੈ, ਸਰਬੱਤ ਸੰਗਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ, ਵਾਸੀ ਪਟਨ ਸ਼ੇਖ ਫਰੀਦ ਕਾ ਵਾਹ ਗਿਰਦ ਨਿਵਾਹੀ ਕਾ ਗੁਰੂ ਰੱਖੇਗਾ, ਗੁਰੂ ਜਪਣਾ ਜਨਮ ਸਵਾਰਨਾ, 14 ਰੁਪਈਏ ਤੁਹਾਡੇ ਭਾਈ ਮਾਨ ਸਿੰਘ ਕੀ ਮਾਰਫਤ ਹਜੂਰ ਪਹੁੰਚੇ ਹੈ। ਬਹੁਤ ਖੁਸ਼ੀ ਹੋਈ ਹੈ, ਜਦੋਂ ਪੈਸਾ ਪਹੁੰਚ ਜਾਂਦਾ ਸੀ ਤਾਂ ਵੀ ਇੱਥੋਂ ਚਿੱਠੀ ਜਾਂਦੀ ਸੀ, ਪੈਸੇ ਇੰਨੇ ਮਿਲ ਗਏ ਮੈਨੂੰ। ਅੱਗੋਂ ਕਾਰ ਭੇਟ ਵਾ ਸੁਖ ਮੰਨਤ ਦਸੌਂਦ ਚਲੀਹਾ ਗੋਲਕ, ਜੋ ਸ੍ਰੀ ਗੁਰੂ ਜੀ ਕੇ ਨਿਮਿਤ ਕੀ ਕੌਡੀ ਦਮੜੀ ਹੋਵੇ, ਸੋ ਭਾਈ ਮਾਨ ਸਿੰਘ ਕੀ ਮਾਰਫਤ ਭੇਜਣੀ ਨਿਹਾਲ ਹੋਵੋਗੇ, ਤੁਹਾਡੀ ਖੱਟੀ ਕਮਾਈ ਵਿਚ ਗੁਰੂ ਬਰਕਤ ਪਾਵੇਗਾ, ਤੁਸੀਂ ਮੇਰੇ ਪੁੱਤ ਫਰਜੰਦ ਹੋ, ਤੁਸਾਂ ਉਪਰ ਮੇਰੀ ਬਹੁਤ ਖੁਸ਼ੀ ਹੈ, ਤੁਹਾਡੇ ਸਭੇ ਮਨੋਰਥ ਗੁਰੂ ਪੂਰੇ ਕਰੇਗਾ, ਸਿੱਖਾਂ ਪੁੱਤਾਂ ਦੀ ਸੇਵਾ ਦੀ ਵੇਲਾ, ਲੋਚ ਕੇ ਸੇਵਾ ਕਰੋਗੇ, ਤੁਹਾਡੀ ਸੇਵਾ ਦਰਗਾਹ ਥਾਂ ਪਵੇਗਾ, ਜੋ ਸਿੱਖ ਅੱਗੇ ਹੋਏ ਕੇ ਕਾਰ ਕਰਾਵੇਗਾ, ਇਸ ਕੇ ਸਭੇ ਕਾਰਜ ਗੁਰੂ ਪੂਰਾ ਰਾਸ ਕਰੇਗਾ, ਇਸ ਕਾ ਭਲਾ ਹੋਵੇਗਾ। ਸੰਮਤ 1799, ਮਿਤੀ ਮਗਰ 1717-14। ਭਾਈ ਮਾਨ ਸਿੰਘ ਯੋਗ ਹੁਕਮਨਾ ਮਾਘ 1 ਸੰਮਤ 1791 ਬਿਕਰਮੀ ਇਸ ਪ੍ਰਕਾਰ 30 ਦਸੰਬਰ 1734 ਈਸਵੀ, ਇੱਕ ਓਂਕਾਰ ਸਤਿਗੁਰੂ। ਸ੍ਰੀ ਮਾਤਾ ਜੀ ਦੀ ਆਗਿਆ ਹੈ, ਭਾਈ ਮਾਨ ਸਿੰਘ ਗੁਰੂ ਰੱਖੇਗਾ, ਗੁਰੂ ਜਪਣਾ ਜਨਮ ਸਵਾਰਨਾ। ਅੱਗੇ ਭਾਈ ਬੇਨਤੇ ਦੀ ਮਾਰਫਤ ਖੂਹ ਪਟਨ ਸ਼ੇਖ ਫਰੀਦ ਦੇ ਵਿਚ ਨਵਾਂ ਬਣਵਾਏ ਦੇਵਣਾ, ਜੋ ਕੁਝ ਲੱਗੇ ਸੋ ਸਰਕਾਰ ਦੇ ਲੇਖੇ ਲਾਵਣਾ, ਜੋ ਸਿੱਖ ਪਾਣੀ ਪੀਵਣਗੇ ਭਲਾ ਹੋਗ, ਹੁਕਮ ਤੁਮ ਕੋ ਲਿਖਾ ਹੈ, ਖੂਹ ਹੱਛਾ ਬਣਵਾਏ ਦੇਵਣਾ। ਸੰਮਤ 1791 ਮੱਘ 1-17 ਇਹਦੀਆਂ ਹੈਗੀਆਂ ਹੁਕਮਨਾਮੇ ਦੀਆਂ 8। ਸੋ ਇਹ ਹੁਕਮਨਾਮੇ ਖਾਲਸਾ ਪੰਥ ਨੂੰ ਸੇਧ ਦੇਣ ਲਈ ਨਹੀਂ ਹਨ, ਇਹ ਮਾਤਾ ਜੀ ਦੀਆਂ ਅਸੀਸਾਂ ਹਨ ਜੋ ਇੱਕਾ ਦੁੱਕਾ ਨਾਮਵਾਰ ਸਿੱਖ ਪੁੱਤਰਾਂ ਨੂੰ ਗੁਰੂ ਜਪਣ ਤੇ ਜਨਮ ਸਵਾਰਨ ਲਈ ਦਿੱਤੀਆਂ ਗਈਆਂ। ਮਾਤਾ ਆਪਣੇ ਪੁੱਤਾਂ ਫਰਜੰਦ ਦਾ ਸਦਾ ਹੀ ਭਲਾ ਲੋਚਦੀ ਰਹੀ ਹੈ ਅਤੇ ਗੁਰੂ ਨਿਮਿਤ ਦਸਵੰਧ ਦੀ ਜਾਚਨਾ ਕਰਦੀ ਰਹੀ ਹੈ। ਇਹ ਹਦਾਇਤਾਂ ਵੀ ਮਾਤਾ ਜੀ ਨੇ 1732 ਈਸਵੀ ਤੋਂ ਪਿੱਛੋਂ ਨਹੀਂ ਦਿੱਤੀਆਂ। ਪ੍ਰਤੀਤ ਹੁੰਦਾ ਹੈ ਕਿ ਮਾਤਾ ਜੀ ਪਿਛਲੀ ਵਰੇਸ ਵਿਚ ਗੁਰੂ ਜਪਦਿਆਂ ਗੁਰੂ ਵਿਚ ਲੀਨ ਹੋ ਗਏ ਸਨ। ਉਹ ਪੁੱਤਾਂ ਫਰਜੰਦਾਂ ਲਈ ਅੰਤਰਾਤਮੇ ਸੋ ਅਵੰਸ਼ ਅਸੀਸ ਉਹ ਪੁੱਤਾਂ ਫਰਜੰਦਾਂ ਲਈ ਅੰਤਰਾਤਮੇ ਅਵਸ਼ ਅਸੀਸ ਮੰਗਦੇ ਰਹੇ ਹੋਣਗੇ, ਪਰ ਮੇਵੜਿਆਂ ਰਾਹੀਂ ਲਿਖਤਾਂ ਭੇਜਣੀਆਂ ਬੰਦ ਕਰ ਦਿੱਤੀਆਂ। ਭਾਣੇ ਤੇ ਰਜਾ ਦੀ ਅਵਸਥਾ, ਸ਼ੀਲ ਸੰਜਮ ਦਾ ਸਰੂਪ ਤੇ ਸਤ ਸੰਤੋਖ ਦੀ ਮੂਰਤ, ਮਾਤਾ ਸਾਹਿਬ ਕੌਰ ਜੀ ਸਾਹਿਬ ਵਿਚ ਸਵਾਸ ਇਕ ਮਿਕਤਾ ਵਿਚ ਵਿਚਰਨ ਲੱਗ ਪਏ ਸਨ। ਉਨ੍ਹਾਂ ਨੂੰ ਆਪਣੇ ਅੰਤਲੇ ਸਮੇਂ ਬਾਰੇ ਪੂਰਨ ਗਿਆਨ ਸਹੀ। ਉਨ੍ਹਾਂ ਨੇ ਆਪਣੇ ਵੱਡੇ ਭੈਣ ਮਾਤਾ ਸੁੰਦਰ ਕੌਰ ਜੀ ਨੂੰ ਆਪਣੇ ਅਕਾਲ ਚਲਾਉਣ ਦੀ ਖ਼ਬਰ ਪਹਿਲਾਂ ਦੇ ਦਿੱਤੀ। ਸਤਿਗੁਰੂ ਦੀ ਨਿਸ਼ਾਨੀ ਸ਼ਸਤਰਾਂ ਨੂੰ ਸੰਵਾਰ ਕੇ ਉਨ੍ਹਾਂ ਨੇ ਸਿਦਕ ਨਾਲ ਛੋਇਆ ਅਤੇ ਚਿੱਟੀ ਚਾਦਰ ਤਾਣ ਕੇ ਪ੍ਰਭੂ ਚਾਨਾਂ ਵਿਚ ਸਮਾ ਗਏ, ਜਿਵੇਂ ਜਲ ਦੀ ਬੂੰਦ ਜਲ ਸਮੂਹ ਵਿਚ ਲੀਨ ਹੁੰਦੀ, ਸਮੁੰਦਰ ਜਾ ਮਿਲਦੀ ਸੂਰਜ, ਇਸੇ ਪ੍ਰਕਾਰ ਜਿਵੇਂ ਜੋਤ ਪਰਮ ਜੋਤ ਵਿਚ ਜਾਰਲਦੀ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਆਪਣੇ ਜੀਵਨ ਨੂੰ ਬਤੀਤ ਕਰਕੇ ਸਾਰੇ ਗੁਣਾਂ ਦੇ ਸੰਪੰਨ, ਬਹੁਤ ਸਾਰੇ ਬਚਨ ਆਪਾਂ ਨੂੰ ਪਤਾ ਲੱਗੇ ਉਨ੍ਹਾਂ ਬਾਰੇ ਕਿ ਪੰਥ ਦੀ ਸੇਵਾ 38 ਸਾਲ ਵੀ ਕੀਤੀ ਦਸਵੇਂ ਪਾਤਸ਼ਾਹ ਤੋਂ ਬਾਅਦ। ਮਾਤਾ ਸੁੰਦਰ ਕੌਰ ਨੇ 40 ਸਾਲ ਸੇਵਾ ਕੀਤੀ, ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ ਨੇ 40 ਸਾਲ ਕੀਤੀ, ਬਾਅਦ ਵਿਚ ਬਾਬਾ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਨੇ ਬਹੁਤ ਸੇਵਾ ਕੀਤੀ ਪੰਥ ਦੀ, ਭਾਈ ਤਾਰੂ ਸਿੰਘ ਹੁਣੀ, ਸਾਰਿਆਂ ਨੇ ਮਿਲ ਕੇ ਸਾਰਿਆਂ ਸਿੰਘਾਂ ਨੇ ਸੇਵਾ ਕੀਤੀ। ਹੁਣ ਆਪਣਾ ਵੀ ਫਰਜ਼ ਬਣਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਸਿੱਖੀ ਦਾ, ਨਾਮ ਜਪਾਈਏ ਸੰਗਤ ਨੂੰ, ਔਰ ਪ੍ਰੇਰਣਾ ਦੇ ਕੇ ਸਾਰੀ ਮਰਿਆਦਾ ਸਿਖਾਈਏ, ਦਸਵੰਧ ਕੱਢਣਾ ਲਾਉਣਾ ਯੋਗ ਥਾਵਾਂ ਤੇ ਨਕਲੀ ਗੁਰੂਆਂ ਤੋਂ ਪਖੰਡੀਆਂ ਤੋਂ ਬਚ ਕੇ ਰਹਿਣਾ, ਇਸੇ ਪ੍ਰਕਾਰ ਇਹ ਸਾਰਾ ਕੁਝ ਪ੍ਰਚਾਰ ਕਰਨਾ ਸਾਡਾ ਫਰਜ਼ ਬਣਦਾ। ਸਤਿਗੁਰੂ ਕਿਰਪਾ ਕਰਨ। ਇਹ ਸੀ ਮਾਤਾ ਸਾਹਿਬ ਕੌਰ ਜੀ ਦਾ ਪਾਵਨ ਜੀਵਨ, ਜਿੰਨਾ ਕ ਮਿਲ ਸਕਿਆ ਆਪਾਂ ਖੋਜ ਕੀਤੀ ਆ, ਹੋਰ ਖੋਜ ਜਾਰੀ ਰਹੇਗੀ। ਮਾਤਾ ਜੀ ਹੁਣ ਵੀ ਬਖਸ਼ਿਸ਼ ਕਰਦੇ ਨੇ, ਜਿਹੜੇ ਅਭਿਆਸੀ ਸਿੰਘ ਚੰਗੀ ਮਿਹਨਤ ਵਾਲੇ ਆ ਉਹਨਾਂ ਨੂੰ ਦਰਸ਼ਨ ਦੇ ਜਾਂਦੇ ਨੇ, ਪਰ ਹੁਣ ਜਿਹੜੇ ਮਾੜੇ ਮੋਟੇ ਆ ਉਹ ਕੋਸ਼ਿਸ਼ ਕਰੋ ਭਾਈ, ਜੇ ਹਜ਼ੂਰ ਸਾਹਿਬ ਜਾ ਕੇ ਰਾਤ ਕੱਟੋਗੇ ਮਾਤਾ ਦੇ ਸਥਾਨ ਤੇ, ਕੋਈ ਮੂਲ ਮੰਤਰ ਕਰੋਗੇ, ਕੋਈ ਉੱਥੇ ਜਪਜੀ ਸਾਹਿਬ ਪੜੋਗੇ, ਮਾਤਾ ਜੀ ਆਪਣੇ ਤੇ ਵੀ ਕਿਰਪਾ ਕਰਨਗੇ। ਬਾਕੀ ਮਾਤਾ ਜੀ ਦਾ ਬਚਨ ਹੈ, ਮੈਂ ਤਾਂ ਹਰ ਥਾਂ ਹੀ ਤੁਹਾਡੇ ਨਾਲ ਹੈ। ਮਾਤਾ ਜੀ ਕਹਿੰਦੇ ਮੈਨੂੰ ਜਿੱਥੇ ਕੋਈ ਯਾਦ ਕਰੇ ਮੈਂ ਉੱਥੇ ਹਾਜ਼ਰ ਤਾਂ ਹੁੰਦੀ, ਪਰ ਹੁਣ ਤੁਸੀਂ ਮੈਨੂੰ ਯਾਦ ਹੀ ਨਹੀਂ ਕਰਦੇ। ਮਾਤਾ ਨੂੰ ਕੌਣ ਯਾਦ ਕਰਦਾ ਹੁਣ ਜਦੋਂ ਸਾਰਿਆਂ ਨੂੰ ਕਿਹਾ ਹਾਂ, ਸਾਰੇ ਕਹਿੰਦੇ ਹਾਂ ਅਸੀਂ ਯਾਦ ਨਹੀਂ ਕਰਦੇ। ਤੁਸੀਂ ਤਾਂ ਕਿਸੇ ਨੂੰ ਯਾਦ ਕਰਦੇ ਨਾ, ਮਾਤਾ ਜੀਤ ਕੌਰ ਦੇ ਸਥਾਨ ਤੇ ਕੋਈ ਜਾਂਦਾ, ਹਜ਼ੂਰ ਸਾਹਿਬ ਇੱਥੇ ਆਨੰਦਪੁਰ ਸਾਹਿਬ ਕੋਈ ਜਾਂਦਾ? ਕੋਈ ਨਹੀਂ ਜਾਂਦਾ, ਕੋਈ ਇੱਕ ਅੱਧਾ ਬੰਦਾ ਹੋਊ ਜਿਹੜਾ ਰੱਬ ਦਾ ਪਿਆਰਾ, ਕੋਈ ਭਾਈ ਨੰਦ ਲਾਲ ਸਿੰਘ ਜੀ ਸਥਾਨ ਪਰੇ ਉੱਥੇ ਨਹੀਂ ਜਾਂਦੇ, ਕੋਈ ਹੋਰ ਨਹੀਂ। ਇੱਧਰ ਬਸ ਭੱਜੇ ਜਾਓ, ਭੱਜੇ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਆ ਗਏ। ਆਸੇ ਪਾਸੇ 34 ਗੁਰੂ ਘਰ ਨੇ ਤੇ ਕੀਰਤਪੁਰ ਸਾਹਿਬ ਇੰਨੇ ਗੁਰੂ ਘਰ ਨੇ, ਅੰਦਰ ਜਾ ਕੇ ਦਰਸ਼ਨ ਕਰਨੇ ਚਾਹੀਦੇ। ਉਹੀ ਲਾਹਾ ਹੈ ਸਾਧ ਸੰਗਤ ਦਰਸ਼ਨਾਂ ਦਾ, ਥਾਂ ਥਾਂ ਤੇ ਜਾ ਕੇ ਹਜ਼ੂਰ ਸਾਹਿਬ ਸਾਰੇ ਕਿਤੇ ਦਰਸ਼ਨ ਕਰੋ, ਪਟਨਾ ਸਾਹਿਬ ਦਰਸ਼ਨ ਕਰੋ। ਅੰਮ੍ਰਿਤਸਰ ਸਾਹਿਬ ਦੇ ਦੁਆਲੇ ਤਾਂ ਪਤਾ ਹੀ ਨਹੀਂ ਕਿੰਨੇ ਸਥਾਨ ਨੇ, ਗੋਇੰਦਵਾਲ ਸਾਹਿਬ, ਇਸੇ ਖਡੂਰ ਸਾਹਿਬ, ਸੁਲਤਾਨਪੁਰ ਸਾਹਿਬ, ਇਹ ਸਾਰਾ ਤਰਨ ਤਾਰਨ ਸਾਹਿਬ, ਅੱਗੇ ਸਰਹਾਲੀ ਸਾਹਿਬ, ਅੱਗੇ ਹੋਰ ਚੋਲਾ ਸਾਹਿਬ, ਪਤਾ ਨਹੀਂ ਕਿਤਨੇ ਕਿਤਨੇ ਸਥਾਨ ਛੁਪੇ ਪਏ ਨੇ। ਮਹਾਰਾਜ ਕਿਰਪਾ ਕਰੇ, ਐਸਾ ਸਮਾਂ ਬਣੇ ਸੰਗਤਾਂ ਸਾਰਿਆਂ ਸਥਾਨਾਂ ਤੇ ਦਰਸ਼ਨ ਕਰਨ, ਲਾਹਾ ਖੱਟਣ, ਗੁਰੂ ਗੁਰੂ ਜਪਣ, ਮਾਤਾ ਸਾਹਿਬ ਕੌਰ ਜੀ ਨੂੰ ਹਮੇਸ਼ਾ ਯਾਦ ਰੱਖਣਾ। ਜਦੋਂ ਵੀ ਗੋਲਕ ਚ ਪਾਉਂਦੇ ਹੋ ਕੁਛ ਵੀ ਭੇਟਾ, ਇਕ ਜ਼ਰੂਰ ਨਾਲ ਮਾਤਾ ਜੀ ਦੇ ਨਾਂ ਦਾ ਜ਼ਰੂਰ ਪਾਇਆ ਕਰੋ। ਪੌਂਡ, ਡਾਲਰ, ਰੁਪਈਆ ਪਾਉਣੇ ਦੋ ਤਾਂ ਦੋ ਰੁਪਈਏ, ਜੋ ਇਕ ਰੁਪਈਆ ਮਾਤਾ ਜੀ ਦਾ, ਨਾਲ ਨਾਲ ਮਾਤਾ ਜੀ ਦਾ ਨਾਮ ਤੇ ਕਦੇ ਰੁਮਾਲਾ ਵੀ ਚੜਾਉਣਾ, ਕਦੇ ਪਾਠ ਵੀ ਕਰਾਉਣਾ, ਕਦੇ ਲੰਗਰ ਵੀ ਲਾਉਣਾ, ਕਿਉਂ ਮਾਤਾ ਤੋਂ ਬਿਨਾਂ ਭਾਈ ਬਖਸ਼ਾਉਣਾ ਨਹੀਂ ਗਾ। ਦਸਵੇਂ ਪਾਤਸ਼ਾਹ ਕਹਿੰਦੇ ਮਾਤਾ ਦਿਆਲੂ ਹੁੰਦੀ ਹੈ, ਇਸ ਕਰਕੇ ਮਾਂ ਇੰਨੀ ਚੰਗੀ ਹੁੰਦੀ ਹੈ, ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰਾਖ ਸਮਾਇਆ। ਜੇ ਬੱਚਾ ਗੁੱਸੇ ਆ ਕੇ ਭਾਂਡੇ ਭੰਨ ਦਿੰਦਾ, ਕਈ ਵਾਰ ਐਂ ਕਰਦਾ ਉਹ ਕਰਦਾ, ਮਾਂ ਹੱਸਦੀ ਰਹਿੰਦੀ, ਲਾੜ ਜੋ ਕਰਦੀ ਹੈ। ਇਸ ਕਰਕੇ ਪਿਓ ਤਾਂ ਲਾ ਦਿੰਦਾ ਇੱਕ ਦੋ, ਪਰ ਮਾਂ ਕਹਿੰਦੀ ਕੋਈ ਨੀ ਕੋਈ ਨੀ, ਨਿਆਣਾ ਨਿਆਣਾ ਕਰਕੇ। ਸੋ ਮਾਵਾਂ ਇੱਥੇ ਵੀ ਦੱਸਦੀਆਂ, ਕਈ ਮਾਵਾਂ ਮਿਲਦੀਆਂ, ਉਹ ਮਾਵਾਂ ਹੱਸਦੀਆਂ ਸਾਰੀਆਂ, ਕਹਿੰਦੀਆਂ ਕਈ ਗੱਲਾਂ ਪਿਓ ਨੂੰ ਨਿਆਣੇ ਅਸੀਂ ਦੱਸਦੇ ਹੀ ਨੀਗੇ, ਕਿ ਐਵੇਂ ਕੁੱਟੂਗਾ ਫੜ ਕੇ ਇਹਨੂੰ। ਮਾਵਾਂ ਐਂ ਲਕੋ ਵੀ ਰੱਖ ਜਾਂਦੀਆਂ, ਕਿਉਂ ਮਾਤਾ ਸਾਹਿਬ ਕੌਰ ਵੀ ਮਿਹਰ ਕਰਨਗੇ ਆਪਣੇ ਤੇ। ਹਮੇਸ਼ਾ ਯਾਦ ਰੱਖੋ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਮਹਾਂਪੁਰਖਾਂ ਜਾਂ ਦਰਸ਼ਨ ਹੋਏ ਸੀ, ਦਾਸ ਨੇ ਪੁੱਛਿਆ ਸੀ, ਕਹਿੰਦੇ ਬਿਲਕੁਲ ਕੋਈ, ਅੱਜ ਕੱਲ ਤੇ ਐਵੇਂ ਕੱਪੜੇ ਹੋਰ ਤਾਂ ਲੋਕ ਪਾਉਂਦੇ ਮਾਤਾ ਜੀ ਦਾ, ਕਹਿੰਦੇ ਗਲਮਾਂ ਵੀ ਗਲਮੀਨੀ ਉੱਤੋਂ ਬੰਦ, ਕਫ ਬੰਦ ਹੱਥ ਤੱਕ, ਪੂਰਾ ਘੁੱਟਵੀਂ ਪਜਾਮੀ ਥੱਲੇ ਤੱਕ, ਗੋਡਿਆਂ ਤੋਂ ਥੱਲੇ ਤੱਕ ਸੁੰਦਰ ਚੋਲਾ, ਵੱਡੀ ਸ੍ਰੀ ਸਾਹਿਬ, ਕਾਤਰੇ ਕਿਰਪਾਨ ਜਿਹੜੀ ਸੀ ਫੁੱਟ ਦੀ ਘੱਟੋ ਘੱਟ, ਦੋਨਾਂ ਹੱਥਾਂ ਚ ਕੜੇ, ਤੇ ਬਿਲਕੁਲ ਕੋਈ ਹਾਰ ਸ਼ਿੰਗਾਰ ਨੀ, ਕੁਛ ਨੀ। ਬੀਬੀਆਂ ਆਮ ਤੌਰ ਤੇ ਪੁੱਛਦੇ ਅਮਰ ਛੱਕ ਕੇ, ਦੇਖੋ ਹੈ ਤਾਂ ਨੀ ਮਰਿਆਦਾ, ਮਾਤਾ ਸਾਹਿਬ ਕੱਲ ਕਿਤੇ ਦੇਖੋ, ਹਾਂ ਸੀਸ ਤੇ 1.25 ਮੀਟਰ ਦਸਤਾਰ ਸਜਾਉਂਦੇ ਮਾਤਾ ਜੀ। ਜ਼ਿਆਦਾਤਰ ਤਿੰਨੇ ਮਾਤਾਵਾਂ ਦੇ ਬਸਤਰ ਪੀਲੇ ਹੀ, ਮੈਂ ਜਦੋਂ ਪੁੱਛਦਾ ਅਭਿਆਸੀਆਂ ਨੂੰ, ਕਹਿੰਦੇ ਪੀਲੇ ਹੀ ਬਸਤਰ ਬਹੁਤੇ ਹੁੰਦੇ ਨੇ, ਬੜੇ ਸੁੰਦਰ ਬਸਤਰ ਪੀਲੇ, ਸਸਤਰ ਬਸਤਰ, ਔਰ ਦਗ ਦਗ ਕਰਦੇ ਚਿਹਰੇ, ਲੰਮੇ ਲੰਮੇ ਕੱਦ, 6-6 ਫੁੱਟੇ, 6.5 ਫੁੱਟੇ ਕੱਦ, ਸਾਰਿਆਂ ਦੇ ਲੰਬੇ ਲੰਬੇ ਕੱਦ ਨੇ, ਔਰ ਬਖਸ਼ਿਸ਼ਾਂ ਦੇ ਭੰਡਾਰੇ ਨੇ। ਸਤਿਗੁਰੂ ਕਿਰਪਾ ਕਰਨ, ਜੀ ਤਾਂ ਨਹੀਂ ਕਰਦਾ ਕਿ ਹਟ ਜਾਈਏ ਉਹਨਾਂ ਦੀ ਉਪਮਾ ਕਰਨ ਤੋਂ, ਪਰ ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਅੱਗੇ। ਬਾਕੀ ਭਾਈ ਦਾਸ ਦਾ ਮਨੁੱਖਾ ਦੇ ਹੀ ਕਰਕੇ ਗਲਾ ਵੀ ਫਿਰ ਥੱਕ ਜਾਂਦਾ, ਪਹਿਲਾਂ ਵੀ ਕਥਾ ਕਰਕੇ ਪਾਰਕ ਐਵੇਨਿਊ, ਇਸੇ ਪ੍ਰਕਾਰ ਸਤਿਗੁਰੂ ਕਿਰਪਾ ਕਰਨ ਕੱਲ ਨੂੰ ਫੇਰ ਜਾ ਕੇ ਕਥਾ 3-4 ਕਰਨੀ ਆ। ਸਤਿਗੁਰੂ ਕਿਰਪਾ ਕਰਨ, ਬਸ ਅਰਦਾਸ ਕਰੋ, ਪਾਠ ਕਰੋ, ਦਾਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਦਾਸ ਤੋਂ ਲਈ ਜਾਣ, ਤੰਦਰੁਸਤੀਆਂ ਮਹਾਰਾਜ ਬਖਸ਼ੇ, ਸਰੀਰ ਨੂੰ ਚੜ੍ਹਦੀ ਕਲਾ ਬਖਸ਼ੇ, ਸਾਰੇ ਥਾਵਾਂ ਤੇ ਸੰਗਤਾਂ ਅਸੀਸਾਂ ਦਿਓ। ਐਵੇਂ ਗੁਰੂ ਘਰ ਦਾ ਪ੍ਰਚਾਰ, ਦਸਾਂ ਗੁਰਾਂ ਦੇ ਮਹਿਲ, ਦਸਾਂ ਗੁਰਾਂ ਦੇ ਸਾਹਿਬਜ਼ਾਦਿਆਂ ਦੇ ਜੀਵਨ, ਦਸਾਂ ਗੁਰਾਂ ਦੇ ਜੀਵਨ, ਗੁਰਸਿੱਖਾਂ ਦੇ ਜੀਵਨ ਪੜ੍ਹਦੇ ਰਹੀਏ, ਸੁਣਦੇ ਰਹੀਏ, ਉਹ ਸਾਨੂੰ ਅਸੀਸਾਂ ਦਿੰਦੇ ਰਹਿਣ। ਤੇ ਜਿਵੇਂ ਭਾਈ ਬਚਿੱਤਰ ਸਿੰਘ ਕਹਿੰਦੇ ਹੁੰਦੇ ਆ ਇਟਲੀ ਵਾਲੇ, ਅਸੀਸਾਂ ਉਹਨਾਂ, ਅਸੀਂ ਇਹਨਾਂ ਗੱਲਾਂ ਤੋਂ ਯਾਦ ਕਰ ਰਹੇ ਹਾਂ, ਅਸੀਸਾਂ ਸਤਿਗੁਰੂ ਬਖਸ਼ਣ, ਸਤਿਗੁਰੂ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖਣ। ਸਤਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣ, ਮਾਤਾ ਸਾਹਿਬ ਕੌਰ ਜੀ ਕਿਰਪਾ ਕਰਨ, ਸੋ ਸਾਰੀਆਂ ਮਾਤਾਵਾਂ ਸਾਡੇ ਤੇ ਮਿਹਰ ਰੱਖਣ, ਇਹੀ ਬਖਸ਼ਿਸ਼ ਕਰਨ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਪਿਆਰ ਨਾਲ ਸਾਰੀਆਂ ਸੰਗਤਾਂ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।